के लिए देख रहे हैं घर के लिए खूबसूरत फर्नीचर या फिर गिफ्ट्स, तो फिर पहुंचिए कंप्लीट होम फर्नीचर एंड अप्लायंसेस, कंफर्टेबल अफोर्डेबल यूनिक फर्नीचर, वॉल आर्ट्स, पेंटिंग्स, सेंटर पीसेस, लैंप्स एंड ऑल अदर गिफ्ट्स। कोई भी फर्नीचर का स्टाइल और डिजाइन किसी भी कीमत को बीट करेंगे। लार्ज कलेक्शन, वैरायटी टू चूज फ्रॉम, कंप्लीट होम फर्नीचर एंड अप्लायंसेस।
लख वगदे दरिया जहान उत्ते मिठा शरबत नी एदी आप जिहा, लख सोहणियां नारा फिरदियां ने कित्थों लभणा हुसन पंजाब जिहा, लख आउण बहारा मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। जो पंजाब दी गल, पंजाब पाणियां दी गल करांगे महक रेडियो ते,
पंजाब दीआं खट्टीआं मिठीआं गल्लां लै के जगराज सिद्धू बड़े मान नाल पेश करदे ने रेडियो प्रोग्राम महक, हसदा गांदा खुशी मनांदा महका मंडा महक
मंगलवार दिसंबर महीने की 31 तरीक साल 2019 विच आप सब दा हार्दिक ते निघा स्वागत करदे आं। अज दा वाला टेंपरेचर 0 डिग्री सेल्सियस रिकॉर्ड किया गया और तुसी प्रोग्राम दे नाल जुड़े हुए हैं और अज दा सवेर दा सूरज 7:53 ते चढ़िया और छिपेगा 4:50। रेडियो प्रोग्राम, मैं तुहाडा होस्ट जगराज सिद्धू, तुहाडा अपना भरा और नाल दी नाल हरजीत सिंह ਟੇਰਾ ਸਾਹਿਬ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਗਏ ਨੇ। ਪਰ ਉਹ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਬੜੀ ਜਲਦੀ ਖਬਰਾਂ ਪੇਸ਼ ਕਰਾਂਗੇ, ਗੀਤ ਸੰਗੀਤ ਹੋਵੇਗਾ, ਉੱਥੇ ਬਿਜ਼ਨਸਮੈਨ ਵੀਰ ਭੈਣਾਂ ਦੇ ਸੰਦੇਸ਼ ਵੀ ਸਾਂਝੇ ਕੀਤੇ ਜਾਣਗੇ। ਸਭ ਤੋਂ ਪਹਿਲਾਂ ਤਾਂ ਅੱਜ ਨਿਊ ਈਅਰ ਈਵ ਆ ਔਰ 2019 ਦਾ ਆਖਰੀ ਪ੍ਰੋਗਰਾਮ ਹੈ ਸਾਡਾ, ਔਰ ਕੱਲ੍ਹ ਨੂੰ ਨਵਾਂ ਪ੍ਰੋਗਰਾਮ ਲੈ ਕੇ ਅਗਲੇ ਸਾਲ ਦਾ ਹਾਜ਼ਰ ਹੋਵਾਂਗੇ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕੀਤੀਆਂ ਜਾਣਗੀਆਂ ਔਰ ਵਪਾਰੀ ਸੱਜਣਾਂ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਡਾਕਟਰ ਸਾਹਿਬ ਵੈਲਕਮ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ।
ਚਲੋ ਇੱਕ ਛੋਟੀ ਬ੍ਰੇਕ ਲੈ ਲਈਏ, ਵਾਪਸ ਆ ਰਹੇ ਹਾਂ ਬ੍ਰੇਕ ਤੋਂ।
एशियन फूड सेंटर करके ही सच हो पाए ने।
एशियन फूड सेंटर इंडियन कैनेडियन साफ सुथरी ग्रोसरी लिंक कार घर मशहूर हो चुका है। एशियन फूड सेंटर हमेशा सस्ते रेट ऐसी बढ़िया सेवावां देने लिए वचनबद्ध है। अपने एरिया विच पेंदे किसी भी स्टोर के जाओगे जरूर बचत पाओगे। वधेरे जानकारी लिए एशियन फूड सेंटर एक बार जरूर जाओ। नंबर हमेशा याद रखो 416-740-3200 416-740-3262
एशियन फूड सेंटर। एशियन फूड सेंटर, एशियन फूड सेंटर।
घर दवाए वो है किरण राय।
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸਾਗਾ ਲੋਕੇਸ਼ਨ ਤੇ ਕਾਲ ਕਰੋ 647-4400 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਸ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ, ਹੋਮ ਡੀਪੋ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਮੋਰ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਰਿਪੇਅਰ, ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ, ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ ਇੱਕ ਜਗ ਆਇਲ ਬਿਲਕੁਲ ਫ੍ਰੀ ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ। 24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮੈਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ 905-452-9955 or truck lube and wash.
ਗੁਰਬਾਣੀ ਪ੍ਰੇਮੀਆਂ ਲਈ ਤਿੰਨੋਂ ਵੀਡੀਓ ਵੱਲੋਂ ਗੁਰਬਾਣੀ ਰੇਡੀਓ ਬੈਸਟ ਕੁਆਲਿਟੀ ਵਾਲਾ, ਜਿਸ ਵਿੱਚ 20 ਘੰਟੇ ਦੀ ਬੈਟਰੀ, 175 ਘੰਟੇ ਦੀ ਗੁਰਬਾਣੀ, ਸੰਪੂਰਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਨਿਤਨੇਮ ਕਥਾ ਢਾਡੀ ਵਾਰਾਂ ਤੇ ਪ੍ਰਸਿੱਧ ਰਾਗੀ ਜਥਿਆਂ ਦੇ 300 ਸ਼ਬਦ। ਮਾਰਕੀਟ ਵਿੱਚ ਸਭ ਤੋਂ ਬੈਸਟ ਕੁਆਲਿਟੀ ਇੰਡੀਆ ਲੈ ਕੇ ਜਾਣ ਵਾਸਤੇ ਸਭ ਤੋਂ ਬੈਸਟ ਗਿਫਟ। ਗੁਰਬਾਣੀ ਰੇਡੀਓ ਅੱਜ ਹੀ ਤਿੰਨੋਂ ਵੀਡੀਓ ਤੋਂ ਖਰੀਦੋ ਬੈਨਜ਼ਰ ਅਤੇ ਗੋਲ ਰੋਡ ਵਾਲੇ ਪਲਾਜ਼ਾ ਵਿੱਚ, ਜਿੱਥੋਂ ਤੁਸੀਂ IPTV ਦੀ ਸਰਵਿਸ ਵੀ ਲੈ ਸਕਦੇ ਹੋ। ਪਿਛਲੇ 38 ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਵਿੱਚ। ਫੋਨ 905-204-1313 ਤੇ ਨੋ ਵੀਡੀਓ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇਗਾ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ।
ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਅੱਜ ਸਾਲ 2019 ਦਾ ਆਖਰੀ ਦਿਨ ਹੈ ਤੇ 11:11 ਰਹਿ ਗਏ ਨੇ ਨਵਾਂ ਸਾਲ ਚੜ੍ਹਨ ਦੇ ਵਿੱਚ ਟੋਰਾਂਟੋ ਟਾਈਮ ਦੇ ਹਿਸਾਬ ਨਾਲ। ਤੇ ਮੈਂ ਸਮਝਦਾ ਵੀ ਆਪਾਂ ਕਾਲਸ ਵੀ ਲਵਾਂਗੇ ਤੇ ਅੱਜ ਜੁਗਰਾਜ ਸਿੱਧੂ ਦੀ ਗੈਰ ਮੌਜੂਦਗੀ ਦੇ ਵਿੱਚ ਮੈਂ ਆਪ ਜੀ ਨੂੰ ਪ੍ਰੋਗਰਾਮ ਮੈਂ ਕਰ ਰਿਹਾ ਜੀ। ਤੇ ਇਸ ਤਰੀਕੇ ਦੇ ਨਾਲ ਅੱਗੇ ਆਪਾਂ ਖਬਰਾਂ ਵੀ ਲਵਾਂਗੇ ਤੇ ਮੇਰਾ ਖਿਆਲ ਆ ਵੀ ਮੈਂ ਅੱਜ ਪਹਿਲੇ ਦਿਨ ਮੈਂ ਇਕੱਲਾ ਹਾਂ ਤੇ ਮੈਨੂੰ ਸਾਥ ਦਿਓ ਤੁਸੀਂ ਸਾਰੇ ਤੇ ਧੰਨਵਾਦ ਤੁਹਾਡਾ। ਅੱਛਾ, ਫੋਨ ਨੰਬਰ ਜਿਹੜਾ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈਗਾ 416-620-1778।
ਤੇਰੇ ਨਾਲ ਜ਼ਿੰਦਗੀ ਦੀ ਹੋਣੀ ਨਵੀਂ ਸ਼ੁਰੂਆਤ। ਕਣੇ ਵਿਛੋੜੇ ਚੰਨਾ ਪਿੰਨ ਰਹਿ ਕੇ ਥੋੜੇ ਚੰਨਾ ਕਿਣੇ ਦਿਨ ਕੱਟਦੀਆਂ ਪਿੰਨ ਰਾਤ ਦੇ ਛਕਣਾ ਤੇ ਥਾਲ ਜਿਆ ਕੱਟ ਮੇ ਰੁਮਾਲ ਜਿਆ ਚੜ੍ਹਦੇ ਸਿਆਲ ਜਿਆ ਤੂੰ ਮੇਰੇ ਤਿਰ ਦੀ ਉੱਤ ਜਿਆ ਮਸਾਂ ਜੰਮੇ ਪੁੱਤ ਜਿਆ ਵਿਹੜੇ ਵਾਲੇ ਰੁੱਖ ਜਿਆ ਤੂੰ ਮੇਰੇ ਛਕਣਾ ਤੇ ਥਾਲ ਜਿਆ ਕੱਟ ਮੇ ਰੁਮਾਲ ਜਿਆ ਚੜ੍ਹਦੇ ਸਿਆਲ ਜਿਆ ਤੂੰ ਮੇਰੇ ਤਿਰ ਦੀ ਉੱਤ ਜਿਆ ਮਸਾਂ ਜੰਮੇ ਪੁੱਤ ਜਿਆ ਵਿਹੜੇ ਵਾਲੇ ਰੁੱਖ ਜਿਆ ਤੂੰ ਮੇਰੇ ਤੇਰੀ ਬੈਠ ਜੰਨਾ ਕਰਨੀ ਐਸ਼ ਜੰਨਾ ਉਮਰਾਂ ਲਈ ਮੰਨਣਾ ਏ ਤੇਰਾ ਸਾਥ ਦੇ ਇਸ ਵਾਰੀ ਨਾ ਮਸਾਲ ਮੰਨਣਾ ਏ ਤੇਰੇ ਨਾਲ ਜ਼ਿੰਦਗੀ ਦੀ ਹੋਣੀ ਨਵੀਂ ਸ਼ੁਰੂਆਤ ਕਣੇ ਵਿਛੋੜੇ ਚੰਨਾ ਦਿਨ ਰਹਿ ਕੇ ਥੋੜੇ ਚੰਨਾ ਗਿਣ ਗਿਣ ਚੱਟਦੀਆਂ ਦਿਨ ਰਾਤ ਸਿਆਣੀ ਲੱਗਾ ਖੁਦ ਨੂੰ ਨਿਆਣੀ ਲੱਗਾ ਤੇਰੀ ਹੀ ਕਹਾਣੀ ਲੱਗਾ ਸੋਹਣੇ ਮੈਂ ਕਾ ਰਾਤ ਰਾਣੀ ਲੱਗਾ ਝਰਨੇ ਦਾ ਪਾਣੀ ਲੱਗਾ ਕੁੰਡਾਂ ਦੀ ਮਹਿਣੀ ਲੱਗਾ ਸੋਹਣਿਆ ਤੈਨੂੰ ਮੈਂ ਸਿਆਣੀ ਲੱਗਾ ਖੁਦ ਨੂੰ ਨਿਆਣੀ ਲੱਗਾ ਤੇਰੀ ਹੀ ਕਹਾਣੀ ਲੱਗਾ ਸੋਹਣਿਆ ਮੈਂ ਕਾ ਰਾਤ ਰਾਣੀ ਲੱਗਾ ਝਰਨੇ ਦਾ ਪਾਣੀ ਲੱਗਾ ਕੁੰਡਾਂ ਦੀ ਮਹਿਣੀ ਲੱਗਾ ਸੋਹਣਿਆ ਉੱਡੀਆਂ ਨਾ ਦੇਸ ਤੇਰੇ ਕਾਲੇ ਪੈਨੇ ਖੰਭ ਮੇਰੇ ਤੇਰੇ ਆ ਪਿਆਰਾਂ ਦੀ ਹੀ ਕਰਾ ਮਾਤ ਦੇ ਇਸ ਵਾਰੀ ਨਾ ਮਸਾਲ ਮੰਨਣਾ ਏ ਤੇਰੇ ਨਾਲ ਜ਼ਿੰਦਗੀ ਦੀ ਹੋਣੀ ਨਵੀਂ ਸ਼ੁਰੂਆਤ ਮੁੱਕਣੇ ਵਿਛੋੜੇ ਚੰਨਾ ਦਿਨ ਰਹਿ ਕੇ ਥੋੜੇ ਚੰਨਾ ਗਿਣ ਗਿਣ ਚੱਟਦੀਆਂ ਦਿਨ ਰਾਤ ਦੇ ਅੰਮ੍ਰਿਤ ਵੇਲੇ ਜਿਹੀ ਸਾਧੂਆਂ ਦੇ ਵੇਲੇ ਜਿਹੀ ਕਾਮਿਆਂ ਦੇ ਠੇਲੇ ਜਿਹੀ ਜ਼ਿੰਦਗੀ ਕਣੀਆਂ ਦੀ ਮਹਿਕ ਜਿਹੀ ਸਰਮਾਂ ਦੀ ਟਹਿਕ ਜਿਹੀ ਚਿੜੀਆਂ ਦੀ ਚਹਿਕ ਜਿਹੀ ਜ਼ਿੰਦਗੀ ਅੰਮ੍ਰਿਤ ਵੇਲੇ ਜਿਹੀ ਸਾਧੂਆਂ ਦੇ ਵੇਲੇ ਜਿਹੀ ਕਾਮਿਆਂ ਦੇ ਠੇਲੇ ਜਿਹੀ ਜ਼ਿੰਦਗੀ ਇਹੋ ਬਸ ਤੱਤਰ ਵੇ ਨਾਲ ਮਾਂ ਪੱਤਰ ਤੇ ਜੁੜੇ ਗੁਰਵਿੰਦਰਾ ਨੇ ਜਜ਼ਬਾਤ ਵੇ ਇਸ ਵਾਰੀ ਨਾ ਮਸਾਲ ਮੰਨਣਾ ਏ ਤੇਰੇ ਨਾਲ ਜ਼ਿੰਦਗੀ ਦੀ ਹੋਣੀ ਨਵੀਂ ਸ਼ੁਰੂਆਤ ਮੁੱਕਣੇ ਵਿਛੋੜੇ ਚੰਨਾ ਦਿਨ ਰਹਿ ਕੇ ਥੋੜੇ ਚੰਨਾ ਗਿਣ ਗਿਣ ਕੱਟਦੀਆਂ ਦਿਨ ਰਾਤ ਵੇ
ਜੀ ਹਾਂ ਗੁਰਵਿੰਦਰ ਬਰਾੜ ਜੀ ਦਾ ਆਪ ਜੀ ਨੇ ਗੀਤ ਸੁਣਿਆ ਤੇ ਹੁਣ ਮੇਰਾ ਖਿਆਲ ਹੈ ਵੀ ਆਪਾਂ ਜਿਸ ਵੀ ਮਤਲਬ ਜਿਹੜੀ ਆ ਫੋਨ ਕਾਲ ਇੱਥੇ ਕਰ ਸਕਦੇ ਹਾਂ ਆਪਾਂ 416-620-1778 ਤੇ ਇਹਦੇ ਵਿੱਚ ਅੱਜ ਦਾ ਆਪਾਂ ਇਹੀ ਗੱਲਾਂ ਡਿਸਕਸ ਕਰੀਏ ਕਿ ਜਿਹਦੇ ਵਿੱਚ ਵੀ ਨਵਾਂ ਸਾਲ ਆਉਣਾ ਤੇ ਖੁਸ਼ੀਆਂ ਭਰਿਆ ਆਵੇ ਤੇ ਪੁਰਾਣੇ ਸਾਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਇਹੋ ਜਿਹੀ ਹੋਈ ਆ ਕਿ ਜਿਹੜੀ ਆਪਾਂ ਚਾਹੁੰਦੇ ਹਾਂ ਕਿ ਨਵੇਂ ਸਾਲ 'ਚ ਨਾ ਹੋਵੇ ਆਪਾਂ ਉਹ ਜਿਹੀ ਵੀ ਕੋਈ ਗੱਲ ਕਰ ਸਕਦੇ ਹਾਂ ਤੇ ਅੱਗੇ ਆਪਾਂ ਇੱਕ ਥੋੜ੍ਹੀਆਂ ਜਿਹੀਆਂ ਕਮਰਸ਼ੀਅਲਸ ਲੈ ਲਈਏ ਜਿਵੇਂ ਅਮੈਰੀਕਨ ਸਿਸਟਮ ਤੋਂ ਹਰਜੀਤ ਮੰਡੇਰ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਤੇ ਜਿਨ੍ਹਾਂ ਦਾ ਲੌਂਗ ਹੌਲ ਅਤੇ ਸ਼ੋਰਟ ਹੌਲ ਦੋਨੋਂ ਆਪਣੇ ਰਨਸ ਨੇ ਅਤੇ ਓਨਰ ਓਪਰੇਟਰ ਅਤੇ ਡਰਾਈਵਰ ਉਹਨਾਂ ਨੂੰ ਹਮੇਸ਼ਾ ਲੋੜੀਂਦੇ ਹੁੰਦੇ ਨੇ ਅਤੇ ਮੇਰੇ ਪੁਰਾਣੇ ਜਾਣਕਾਰ ਵੀ ਨੇ ਹਰਜੀਤ ਮੰਡੇਰ ਅਤੇ ਕੇਆਈ ਐਕਸਪ੍ਰੈਸ ਮੋਂਟਰੀਅਲ ਦੇ ਵਿੱਚ ਕ੍ਰੋਸ ਟਾਕਿੰਗ ਅਤੇ ਟਰੱਕ ਵਾਸ਼ ਦਾ ਕੰਮ ਕਰਦੇ ਨੇ ਅਤੇ ਕੋਂਟੈਕਟ ਕਰ ਸਕਦੇ ਹੋ 514-444-0459 ਅਤੇ 514-444-0469 ਅਤੇ ਆਪਣੇ ਇਸ ਪ੍ਰੋਗਰਾਮ ਨੂੰ ਹੀਰੋ ਮੀਡੀਆ ਵਾਲੇ ਵੀ ਸਪੋਂਸਰ ਕਰਦੇ ਨੇ ਜਿਵੇਂ ਅੱਜ ਕੱਲ੍ਹ ਦੀ ਬਹੁਤ ਵੱਡੀ ਲੋੜ ਆ ਕਿ ਗੂਗਲ ਸਰਚ 'ਤੇ ਜਿਹੜਾ ਹੈਗਾ ਬਿਜ਼ਨਸ ਜਿਹੜਾ ਹੈਗਾ ਉਹ ਟੌਪ 'ਤੇ ਆਉਣਾ ਚਾਹੀਦਾ ਅਤੇ ਉਹਦੇ ਲਈ ਆਪ ਜੀ ਦੀ ਹੈਲਪ ਕਰ ਸਕਦੇ ਨੇ ਹੀਰੋ ਮੀਡੀਆ ਟੋਰਾਂਟੋ ਵਾਲੇ ਅਤੇ ਅਗਲਾ ਹੈਗਾ ਗਲੋਬਲ ਟਰੱਕ ਅਕੈਡਮੀ ਵਾਲੇ ਵੀ ਸਪਾਂਸਰ ਕਰਦੇ ਨੇ ਕਿ ਜਿਹੜੇ ਕਿ AZ ਲਾਇਸੈਂਸ ਤੁਹਾਨੂੰ ਦਵਾਉਂਦੇ ਨੇ ਤੇ ਇਹਨਾਂ ਦਾ ਆਫਿਸ ਹੈਗਾ 255 ਰਦਰਫੋਰਡ ਰੋਡ ਸਾਊਥ ਯੂਨਿਟ ਨੰਬਰ 302 ਬ੍ਰੈਂਪਟਨ ਦੇ ਵਿੱਚ ਨੇ ਇਹ ਤੇ ਮੇਰਾ ਖਿਆਲ ਆ ਆਪਾਂ ਇਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਅਸੀਂ ਟਰਾਈ ਕਰ ਰਹੇ ਹਾਂ ਕਾਲ ਲਾਉਣ ਦੀ ਅਤੇ ਜਿਹਦੇ ਵਿੱਚ ਇੰਡੀਆ ਤੋਂ ਖਬਰਾਂ ਲੈਣ ਦੀਆਂ ਟਰਾਈ ਕਰ ਰਹੇ ਹਾਂ ਕਿ ਜੇ ਲੱਗ ਜਾਵੇ ਤਾਂ ਅਤੇ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਹਫ਼ਤੇ ਦੇ 7 ਦਿਨ ਓਪਨ ਰਹਿੰਦੇ ਨੇ ਅਤੇ ਓਇਲ ਚੇਂਜ ਟਰੱਕ ਵਾਸ਼ ਅਤੇ ਜਿਹੜਾ ਐਨੂਅਲ ਸੇਫਟੀ ਦਾ ਯੈਲੋ ਸਟਿੱਕਰ ਹੁੰਦਾ ਅਤੇ ਉਹਨਾਂ ਨੂੰ ਆਪ ਜੀ ਸੰਪਰਕ ਕਰ ਸਕਦੇ ਹੋ 905-451-6710 ਅਮਨ ਟਰੈਵਲ ਜਿਹੜੇ ਕਿ 218 ਕਿੰਗਨੋਲ ਡਰਾਈਵ 'ਤੇ ਨੇ ਬ੍ਰੈਂਪਟਨ ਦੇ ਵਿੱਚ ਅਤੇ ਆਪ ਜੀ ਸਸਤੀਆਂ ਟਿਕਟਾਂ ਇਹਨਾਂ ਤੋਂ ਲੈ ਸਕਦੇ ਹੋ ਅਤੇ ਨੰਬਰ ਹੈਗਾ 905-796-3535 ਅਤੇ ਇੰਡੀਆ ਆਉਣ ਜਾਣ ਦਾ ਕਿਰਾਇਆ ਇਹ ਕਹਿ ਰਹੇ ਨੇ ਕਿ ਕਾਫ਼ੀ ਸਸਤਾ ਦਿੰਦੇ ਨੇ ਫਿਰ ਇੱਕ ਵਾਰੀ ਫਿਰ ਫੋਨ ਨੰਬਰ 905-796-3535 905-796-3535 ਬ੍ਰੈਂਪਟਨ ਐਂਡ ਇਲੈਕਟ੍ਰਿਕ ਜਿਹੜੇ ਕਿ 7956 ਟੋਰਬਨ ਰੋਡ 'ਤੇ ਯੂਨਿਟ 7 ਅਤੇ 8 ਦੇ ਵਿੱਚ ਨੇ ਅਤੇ ਇਹਨਾਂ ਦਾ ਨੰਬਰ ਹੈਗਾ ਜੀ 905-461-3888 ਅਗੇਨ ਨੰਬਰ ਹੈਗਾ 905-461-3888 ਏਸ਼ੀਅਨ ਫੂਡ ਸੈਂਟਰ ਜਿਹੜੇ ਕਿ ਇਸ ਪ੍ਰੋਗਰਾਮ ਦੇ ਬਹੁਤ ਹੀ ਵੈਲਿਊਏਬਲ ਸਪੋਂਸਰ ਨੇ ਅਤੇ ਇਹਨਾਂ ਦੀਆਂ ਕਈ ਲੋਕੇਸ਼ਨਸ ਨੇ ਅਤੇ ਏਸ਼ੀਅਨ ਫੂਡ ਸੈਂਟਰ ਵੀ ਆਪਣੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਅਤੇ ਜੇਕਰ ਤੁਸੀਂ ਕੋਈ ਵੀ ਵੀਰ ਭੈਣ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣਾ ਚਾਹੁੰਦਾ ਹੈ ਜਿਵੇਂ ਸ਼ਰਾਬ ਅਫੀਮ ਢੋਕੀ ਅਤੇ ਇਹੋ ਜਿਹੇ ਉਹਦੇ ਵਾਸਤੇ ਆਪ ਜੀ ਡਾਕਟਰ ਕੁਮਾਰ ਨੂੰ ਗੱਲ ਕਰ ਸਕਦੇ ਹੋ 416-425-0138 ਅਤੇ ਮੈਂ ਸਮਝਦਾ ਵੀ ਜਿਵੇਂ ਸਾਲ 2019 ਦੇ ਵਿੱਚ ਕੁਛ ਗੱਲਾਂ ਬਹੁਤ ਹੋਈਆਂ ਜਿਵੇਂ ਕੈਨੇਡਾ ਦੀ ਫੈਡਰਲ ਇਲੈਕਸ਼ਨ ਹੋਈ ਆ ਅਤੇ ਕੈਨੇਡਾ ਦੇ ਵਿੱਚ ਲਿਬਰਲ ਦੀ ਮਾਈਨੋਰਿਟੀ ਸਰਕਾਰ ਬਣੀ ਆ ਅਤੇ ਠੀਕ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਵੀ ਕਾਫ਼ੀ ਚੰਗੀਆਂ ਗੱਲਾਂ ਹੋਈਆਂ ਅਤੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਅਤੇ ਇੰਡੀਆ ਦੇ ਸੰਬੰਧ ਦੇ ਵਿੱਚ ਵੀ ਵਧੀਆ ਗੱਲ ਹੋਈ ਆ ਕਿ ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲਿਆ ਗਿਆ ਸੋ ਬੜੇ ਚੰਗੇ ਕੰਮ ਹੋਏ ਨੇ ਇਸ ਸਾਲ ਦੇ ਵਿੱਚ ਅਤੇ ਜਿਹੜੇ ਕੁਛ ਸੈਂਸਿਟਿਵ ਕੰਮ ਹੋਏ ਨੇ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਅਤੇ ਮੈਂ ਸਮਝਦਾ ਵੀ ਹਰ ਗੱਲ ਚੰਗੇ ਲਈ ਵੀ ਹੁੰਦੀ ਆ ਅਤੇ ਕਈ ਵਾਰੀ ਉਹਦੇ ਮਾੜੇ ਪੱਖ ਵੀ ਹੁੰਦੇ ਨੇ ਪਰ ਜਿਵੇਂ ਕਈ ਵਾਰੀ ਮੈਂ ਪ੍ਰੋਗਰਾਮ 'ਤੇ ਦੇਖਦਾ ਹੁੰਦਾ ਵੀ ਜਿਵੇਂ ਕੋਈ ਜਦੋਂ ਮੇਰੀ ਕਾਲਰਾਂ ਨੂੰ ਵੀ ਕਈ ਵਾਰੀ ਬਸ ਆਪਾਂ ਨੂੰ ਸੋਚਣਾ ਚਾਹੀਦਾ ਇਹ ਗੱਲ ਵੀ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਨਾ ਜੇ ਉਹ ਵਿਚਾਰ ਆਪਣੇ ਅਨੁਕੂਲ ਨਹੀਂ ਹੁੰਦਾ ਤਾਂ ਵੀ ਆਪਾਂ ਆਪਣੇ ਵਿਚਾਰ ਤਾਂ ਆਪਾਂ ਨੂੰ ਰੱਖਣੇ ਚਾਹੀਦੇ ਨੇ ਅਤੇ ਸਾਹਮਣੇ ਵਾਲੇ ਨੂੰ ਵਿਚਾਰ ਸੁਣਨ ਦੀ ਸਮਰੱਥਾ ਵੀ ਚਾਹੀਦੀ ਆ ਨਾ ਕਿ ਆਪਾਂ ਕਿਸੇ 'ਤੇ ਟੈਗ ਲਾ ਦਈਏ ਵੀ ਤੂੰ ਮਤਲਬ ਕਿਸੇ ਗਰੁੱਪ ਦਾ ਜਾਂ ਕਿਸੇ ਧਰਮ ਦਾ ਜਾਂ ਕਿਸੇ ਦੇਸ਼ ਦਾ ਮਤਲਬ ਉਹਦੇ ਨਾਲ ਤੂੰ ਜ਼ਿਆਦਾ ਫੇਵਰ ਕਰ ਰਿਹਾ ਜਾਂ ਤੂੰ ਬਾਇਸਡ ਹੋ ਗਿਆ ਹਾਲਾਂਕਿ ਕਈ ਵਾਰੀ ਬੰਦਾ ਹੁੰਦਾ ਨਹੀਂ ਪਰ ਆਪਾਂ ਨੂੰ ਆਪਣੇ ਵਿਰੋਧੀ ਵਿਚਾਰਾਂ ਦਾ ਵੀ ਮਤਲਬ ਸੁਣਨੇ ਚਾਹੀਦੇ ਨੇ ਅਤੇ ਹੁਣ ਮੈਂ ਗੱਲ ਕਰੂੰਗਾ ਵੀ ਜਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਪਹਿਲਾਂ NRC ਕਾਨੂੰਨ ਬਣਾਇਆ ਗਿਆ ਅਤੇ ਜਿਹਦੇ ਵਿੱਚ ਉਹਦੇ ਵਿੱਚ ਇਹਨਾਂ ਪਹਿਲਾਂ ਇਹ ਆਸਾਮ ਤੋਂ ਸ਼ੁਰੂ ਹੋਇਆ ਅਤੇ ਆਸਾਮ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਹੜੀ ਉਹਦੇ ਵਿੱਚ ਬਹੁਤਾਤ ਮਤਲਬ NRC ਕਾਨੂੰਨ ਦੇ ਵਿੱਚ ਆਈ ਉਹਦੇ ਵਿੱਚ ਜ਼ਿਆਦਾ ਲੋਕ ਆਪਣੇ ਹਿੰਦੂ ਕਮਿਊਨਿਟੀ ਦੇ ਨਾਲ ਜਾਂ ਹੋਰ ਜਿਹੜੀਆਂ ਨੋਨ ਮੁਸਲਿਮ ਕਮਿਊਨਿਟੀ ਦੇ ਨਾਲ ਜ਼ਿਆਦਾ ਸੀ ਫਿਰ ਉਸ ਤੋਂ ਬਾਅਦ ਇੱਕ CAB ਲਿਆਂਦਾ ਜਿਹਨੂੰ ਹੁਣ ਤਾਂ ਉਹ CAA ਬਣ ਚੁੱਕਿਆ ਐਕਟ ਬਣ ਚੁੱਕਿਆ ਮਤਲਬ ਉਹ ਕਾਨੂੰਨ ਪਾਸ ਹੋ ਚੁੱਕਿਆ ਰਾਜ ਸਭਾ ਦੇ ਵਿੱਚੋਂ ਅਤੇ ਲੋਕ ਸਭਾ ਦੇ ਵਿੱਚ ਅਤੇ ਉਹਦੇ ਵਿੱਚ ਹੁਣ ਇਹ ਲਿਆਂਦਾ ਗਿਆ ਵੀ ਜਿਹੜੇ ਬਾਹਰਾਂ ਜਿਹੜੇ ਹੋਰਾਂ ਦੇਸ਼ਾਂ ਦੇ ਵਿੱਚੋਂ ਆਉਂਦੇ ਨੇ ਉਹਦੇ ਵਿੱਚ ਬਾਕੀ ਤਾਂ ਸਾਰਿਆਂ ਨੂੰ ਐਕਸੈਪਟ ਕਰ ਲਿਆ ਜਾਵੇ ਪਰ ਮੁਸਲਿਮ ਜਿਹੜਾ ਸਮੁਦਾਇ ਆ ਉਹਨੂੰ ਐਕਸੈਪਟ ਨਹੀਂ ਕੀਤਾ ਗਿਆ ਅਤੇ ਜਿਹੜੀ ਮੈਂ ਸਮਝਦਾ ਵੀ 2019 ਦੇ ਵਿੱਚ ਇਹ ਗੱਲ ਠੀਕ ਨਹੀਂ ਹੋਈ ਕਿਉਂਕਿ ਕੌਂਸਟੀਟਿਊਸ਼ਨ ਆਫ ਇੰਡੀਆ ਦੇ ਹਿਸਾਬ ਨਾਲ ਕਿਸੇ ਵਿਸ਼ੇਸ਼ ਧਰਮ ਨੂੰ ਪਾਸੇ ਰੱਖ ਕੇ ਐਕਟ ਬਣਾਉਣਾ ਉਹ ਕੌਂਸਟੀਟਿਊਸ਼ਨ ਆਫ ਇੰਡੀਆ ਦੀ ਮੈਨੂੰ ਤੋਹੀਨ ਲੱਗੀ ਅਤੇ ਮੇਰਾ ਖਿਆਲ ਆ ਵੀ ਹੋਰਾਂ ਨੂੰ ਵੀ ਲੱਗਦੀ ਹੋਊਗੀ ਅਤੇ ਕਿਉਂਕਿ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਨਾ ਆਪਾਂ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਬੜੇ ਲੋਕ ਮਤਲਬ ਜਿਹੜੇ ਆਏ ਨੇ ਜਿਹੜੇ ਰਿਫਿਊਜੀ ਇੱਥੇ ਕਲੇਮ ਕਰਦੇ ਨੇ ਅਤੇ ਕੈਨੇਡਾ ਉਹਨਾਂ ਨੂੰ ਐਕਸੈਪਟ ਕਰਦਾ ਅਤੇ ਯੂਜ਼ਲੀ ਉਹਨਾਂ ਦੀ ਫਾਈਲ ਦੇਖੀ ਜਾਂਦੀ ਆ ਉਹ ਫਾਈਲ ਦੇ ਵਿੱਚ ਜੇ ਜਾਇਜ਼ ਲੱਗਦਾ ਤਾਂ ਉਹ PR ਕਰ ਦਿੱਤੇ ਜਾਂਦੇ ਨੇ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਦੌਰ ਚੱਲਿਆ ਅਤੇ ਉਹਦੇ ਵਿੱਚ ਹਾਲਾਤ ਖਰਾਬ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਲੋਕ ਇੱਥੇ ਆਏ ਅਤੇ ਆਪਣੇ ਰਿਫਿਊਜ਼ੀ ਉਹਨਾਂ ਨੇ ਕਲੇਮ ਲਾਏ ਅਤੇ ਉਹ ਬਹੁਤ ਲੋਕ ਇਹਨਾਂ ਨੇ PR ਕਰਤੇ ਅਤੇ ਕਈ ਨਹੀਂ ਵੀ ਕਈਆਂ ਦੀ ਐਕਸੈਪਟ ਕੀਤੀ ਜਾਂਦੀ ਕਈ ਮੋੜ ਦਿੱਤੇ ਜਾਂਦੇ ਨੇ ਠੀਕ ਇਸੇ ਤਰੀਕੇ ਦੇ ਨਾਲ ਜੇ ਆਪਾਂ ਸੋਚੀਏ ਵੀ ਮਤਲਬ ਉਹਨਾਂ ਮੁਲਕਾਂ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਉਹ ਇਹ ਇੰਡੀਆ ਵਾਲਿਆਂ ਨੂੰ ਇਹ ਫੈਸਲਾ ਲੈ ਲੈਣਾ ਚਾਹੀਦਾ ਹਾਂ ਕਾਨੂੰਨ ਉਹ ਫਿਊਚਰ ਲਈ ਤਾਂ ਬਣਾ ਸਕਦੇ ਨੇ ਵੀ ਜੇ ਗਾਂ ਤੋਂ ਕੋਈ ਵੀ ਜਿਹਨੂੰ ਇਹ ਲਫ਼ਜ਼ ਵਰਤਦੇ ਨੇ ਕਿ ਘੁਸਪੈਠੀਏ ਵੀ ਜਿਹੜੇ ਬਾਹਰੋਂ ਆ ਜਾਂਦੇ ਨੇ ਵੀ ਇਲੀਗਲ ਢੰਗ ਨਾਲ ਮਤਲਬ ਜਿਹੜੇ ਇੰਡੀਆ 'ਚ ਐਂਟਰ ਕਰ ਜਾਂਦੇ ਨੇ ਉਹਨਾਂ ਲਈ ਤਾਂ ਬਣਾਇਆ ਜਾ ਸਕਦਾ ਪਰ ਜੇ ਹੁਣ ਕੋਈ 20-30 ਸਾਲ ਦਾ ਉੱਥੇ ਰਹਿ ਰਿਹਾ ਉਹਨਾਂ ਦੇ ਲਈ ਉਹਨਾਂ ਨੂੰ ਜੇ ਕੱਢਿਆ ਜਾਊਗਾ ਤਾਂ ਬੜੀ ਔਖੀ ਗੱਲ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਇੰਡੀਆ ਦੇ ਵਿੱਚ ਡਿਟੈਂਸ਼ਨ ਸੈਂਟਰ ਬਣਾਏ ਜਾ ਰਹੇ ਨੇ ਸੋ ਮੇਰਾ ਖਿਆਲ ਆ ਵੀ ਇਹ 2020 ਦੇ ਵਿੱਚ ਮਤਲਬ ਹਵਾਵਾਂ ਠੰਡੀਆਂ ਹੀ ਆਉਣ ਅਸੀਂ ਤਾਂ ਇਹਨਾਂ ਹਵਾਵਾਂ ਠੰਡੀਆਂ ਦੀ ਹੀ ਆਸ ਰੱਖਦੇ ਹਾਂ ਸੋ ਬੇਨਤੀ ਆ ਵੀ ਆਪ ਜੀ ਨੇ ਕਿਸੇ ਨੇ ਵੀ ਕਾਲ ਕਰਨੀ ਹੋਵੇ ਤਾਂ 416-620-1778 ਤੇ ਸੈਂਚਰੀ 21 ਗ੍ਰੀਨ ਰਿਐਲਿਟੀ ਤੋਂ ਕਿਰਨ ਰਾਏ ਰੀਅਲਟਰ ਨੇ ਜੀ ਆਪ ਜੀ ਇਹਨਾਂ ਨੂੰ ਕਾਲ ਕਰ ਸਕਦੇ ਹੋ 905-791-7777 905-791-7777 ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਜਿਹੜੇ ਕਿ ਤੁਹਾਡੀ ਫਲੀਟ ਮੇਨਟੈਨੈਂਸ ਅਤੇ ਹੈਵੀ ਟਰੱਕ ਰਿਪੇਅਰ ਅਤੇ ਵੈਲਡਿੰਗ ਟਾਇਰ ਦਾ ਵੀ ਇਹ ਮਤਲਬ ਕੰਮ ਕਰਦੇ ਨੇ ਅਤੇ ਟਰੱਕ ਵਾਸ਼ ਵੀ ਆ ਅਤੇ ਨੰਬਰ ਹੈਗਾ ਜੀ 905-790-1221 905-790-1221 ਆਲ ਟਰੱਕ ਲਿਊਬ ਐਂਡ ਵਾਸ਼ ਸਪੈਸ਼ਲ ਆਫਰ ਦੇ ਰਹੇ ਨੇ ਅਤੇ $20 ਦਾ ਇਹ ਟਿਮ ਹੋਟਨ ਦਾ ਕਾਰਡ ਵਿਦ ਕੈਸਟਰੋਇਲ ਦੇ ਆਇਲ ਦੇ ਨਾਲ ਇਹ ਚੇਂਜ ਕਰਦੇ ਨੇ ਅਤੇ ਨਾਲ ਟਿਮ ਹੋਟਨ ਦਾ ਕਾਰਡ ਦਿੰਦੇ ਨੇ ਜੇ ਆਪ ਜੀ ਉੱਥੋਂ ਕਰਵਾਉਂਦੇ ਹੋ ਅਤੇ ਨੰਬਰ ਹੈਗਾ ਜੀ 905-452-9955 905-452-9955 ਅਤੇ ਇਹ 24 ਆਵਰ ਖੁੱਲ੍ਹਦੇ ਨੇ ਜੀ ਨਾਲ ਇਹ ਵੀ ਤੁਹਾਨੂੰ ਦੱਸ ਦਿੱਤਾ ਜਾਵੇ ਅਤੇ ਰਿਗ ਲੋਜਿਸਟਿਕ ਜਿਹੜੇ ਕਿ ਓਨਰ ਓਪਰੇਟਰ ਹਾਇਰ ਕਰਦੇ ਨੇ ਮਿਡ ਵੈਸਟ USA ਦੇ ਲਈ ਅਤੇ ਓਨਰ ਓਪਰੇਟਰ ਨੂੰ ਵਿਦ ਇਨ ਕੈਨੇਡਾ ਵੀ ਇਹਨਾਂ ਕੋਲ ਕਾਫ਼ੀ ਕੰਮ ਆ ਜਿਵੇਂ ਟੋਰੋਂਟੋ ਟੂ ਥੰਡਰ ਬੇ ਅਤੇ ਬ੍ਰਾਈਡਨ ਓਨਟੈਰੀਓ ਮਤਲਬ ਇਹਨਾਂ ਨੂੰ ਟੀਮਸ ਚਾਹੀਦੀਆਂ ਨੇ ਅਤੇ ਵੈਰੀ ਗੁੱਡ ਪੇ ਆ ਇਹਦੇ ਵਾਸਤੇ ਇਹ ਸੁਨੇਹਾ ਦਿੰਦੇ ਨੇ ਨੰਬਰ ਹੈਗਾ ਜੀ 905-703-5539 ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਚਾਰਜਰ ਲੋਜਿਸਟਿਕਸ ਦੀ ਜਿਨ੍ਹਾਂ ਨੂੰ 20 ਟੀਮ ਚਾਹੀਦੀਆਂ ਨੇ ਟਰੱਕਾਂ 'ਤੇ ਮਤਲਬ ਇਹਨਾਂ ਕੋਲ ਟੀਮ ਦਾ ਕੰਮ ਆਇਆ ਅਤੇ ਜਿਹੜਾ ਮੋਸਟ ਆਫ ਦਾ ਕੰਮ ਆ ਉਹ ਡੈਡੀਕੇਟਡ ਆਟੋਮੋਟਿਵ ਲੇਨ ਦਾ ਟੋਇਟਾ ਦੇ ਰਨਸ ਨੇ ਅਤੇ 20,000 ਮਾਈਲ ਦੀ ਇਹ ਗਰੰਟੀ ਦਿੰਦੇ ਨੇ ਵੀ ਜੇ ਆਪ ਜੇ ਟੀਮ ਇਹਨਾਂ ਨੂੰ ਮਤਲਬ ਕਿ ਪ੍ਰੋਵਾਈਡ ਕੀਤੀ ਜਾਊਗੀ ਤਾਂ ਅਤੇ ਆਪਾਂ ਇੱਕ ਕਾਲ ਲੈ ਲਈਏ ਜੀ ਹਾਂਜੀ ਤੁਸੀਂ ਆਉਂਦੇ ਹੋ ਜੀ ਜਿਹੜੇ ਚੰਗੇ ਕੰਮ ਹੋਏ ਨੇ ਮੈਂ ਉਹਨਾਂ ਦੀ ਵੀ ਗੱਲ ਕਰਨੀ ਚਾਹੂੰਗਾ ਤੇ ਜਿਹੜੇ ਨਹੀਂ ਚੰਗੇ ਮੈਨੂੰ ਲੱਗੇ ਜਾਂ ਆਮ ਆਪਾਂ ਨੂੰ ਜਿਹੜਾ ਸਮਾਜ ਲੱਗਦਾ ਕਿ ਬਈ ਕੁਛ ਮਤਲਬ ਡਿਸੀਜ਼ਨ ਇਹੋ ਜਿਹੇ ਹੋਏ ਕਿ ਜਿਹੜੇ ਵਧੀਆ ਨਹੀਂ ਹੋਏ ਤੇ ਉਹਦੇ ਬਾਰੇ ਵੀ ਆਪਾਂ ਕਰੀਏ ਡਿਸਕਸ਼ਨ, ਜਿਵੇਂ CAA ਬਿੱਲ ਆ ਵੀ ਇਹਦੇ ਕਿਸ ਤਰ੍ਹਾਂ ਦੇ ਅੱਗੇ ਪਰਿਣਾਮ ਨਿਕਲਣੇ ਆ, ਅਤੇ ਮਤਲਬ ਕਹਿਣ ਤੋਂ ਆ ਵੀ 2020 ਦੇ ਵਿੱਚ ਜਿਹੜੇ ਮਾਈਨੋਰਿਟੀ ਸਮੁਦਾਇ ਨੇ ਉਹਨਾਂ ਦੇ ਵੱਲ ਨੂੰ ਠੰਡੀਆਂ ਹਵਾਵਾਂ ਹੀ ਆਉਣ, ਅਸੀਂ ਤਾਂ ਇਹਦੀ ਆਸ ਰੱਖਦੇ ਹਾਂ।
ਸਭ ਤੋਂ ਪਹਿਲਾਂ ਤਾਂ ਮੈਂ ਸਮਝਣਾ ਸੀ ਵੀ ਇਸ ਸਾਲ ਦੇ ਦੌਰਾਨ ਜਿਹੜਾ ਤੁਸੀਂ ਆਪਣੇ ਰੇਡੀਓ ਪ੍ਰੋਗਰਾਮਾਂ ਦੇ ਰਾਹੀਂ ਆਪਣੇ ਮੁਖਾਰਬਿੰਦ ਤੋਂ ਸੰਗਤਾਂ ਨੂੰ, ਪੈਟਰਾਂ ਨੂੰ, ਸਰੋਤਿਆਂ ਨੂੰ ਵਧੀਆ ਇਨਫੋਰਮੇਸ਼ਨ ਦਿੰਦੇ ਰਹੇ ਹੋ, ਔਰ ਤੁਹਾਡੇ ਕੋਲ ਪ੍ਰੋਗਰਾਮ ਜਿਹੜੇ ਮੈਨੂੰ ਵੀ ਸੁਣਨ ਦਾ ਮੌਕਾ ਮਿਲਦਾ ਰਿਹਾ, ਔਰ ਤੁਸੀਂ ਬਹੁਤ ਸਮੇਂ ਦੇ ਨਾਲ ਬੜੀ ਵਧੀਆ ਸ਼ਬਦ ਚੋਣ ਦੇ ਨਾਲ ਆਪਣੀ ਗੱਲ ਨੂੰ ਕਰਦੇ ਹੋ, ਤੋ ਇਸ ਪੱਖੋਂ ਤੁਹਾਨੂੰ ਮੁਬਾਰਕਬਾਦ। ਅਤੇ ਆਉਣ ਵਾਲੀ ਸਾਲ ਦੇ ਵਿੱਚ ਆਉਣ ਵਾਲੇ ਦਹਾਕੇ ਦੇ ਵਿੱਚ ਇਸੇ ਤਰ੍ਹਾਂ ਅਸੀਂ ਉਮੀਦ ਰੱਖਦੇ ਹਾਂ ਜੀ ਕਿ ਤੁਸੀਂ ਸੇਵਾਵਾਂ ਦੇ ਵਿੱਚ ਹਾਜ਼ਰ ਰਹੋਗੇ ਜੀ।
ਜੀ ਧੰਨਵਾਦ ਜੀ। ਦਰਅਸਲ ਇਹ ਜੀ ਇਸ ਤਰ੍ਹਾਂ ਹੋਇਆ ਵੀ ਮੈਂ ਕੋਈ ਪ੍ਰੋਗਰਾਮ ਜਿਵੇਂ ਕਹਿੰਦੇ ਨੇ ਆਪ ਤਾਂ ਕੋਈ ਸਟਾਰਟ ਨਹੀਂ ਕੀਤਾ, ਪਰ ਹੋਇਆ ਕੀ ਵੀ ਮੇਰੇ ਮਿੱਤਰ ਨੇ ਜੋਤੀ ਮਾਨ ਅਤੇ ਉਹ ਮੈਨੂੰ ਐਜ਼ ਆ ਗੈਸਟ ਰੇਡੀਓ 'ਤੇ ਲਿਜਾਣ ਲੱਗ ਗਏ, ਅਤੇ ਮੈਂ ਕਦੇ ਮੈਨੂੰ ਬੜਾ ਇੱਦਾਂ ਬੋਲਣ ਦਾ ਤਾਂ ਬੜਾ ਤਜਰਬਾ ਹੈ ਨਹੀਂ ਸੀ, ਪਰ ਚਲੋ ਜਿੰਨੀ ਕੁ ਵੀ ਸਮਝ ਦੇ ਨਾਲ ਉਹ ਕੋਈ ਟਾਕ ਸ਼ੋਅ ਲੈਂਦੇ ਨੇ ਤਾਂ ਮੈਂ ਆਪਣੇ ਉਹਦੇ ਨਾਲ ਮੈਂ ਮਤਲਬ ਜਿੰਨਾ ਕੁ ਮੇਰੀ ਸਮਝ ਆ ਮੈਂ ਉਹਦੇ ਮੁਤਾਬਕ ਗੱਲ ਕਰਦਾ ਰਿਹਾ। ਹੁਣ ਵੀ ਮਤਲਬ ਜੁਗਰਾਜ ਸਿੱਧੂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਇਸ ਪ੍ਰੋਗਰਾਮ ਨੂੰ ਕਰ ਰਿਹਾ, ਅਤੇ ਉਹਨਾਂ ਨੇ ਵੈਸੇ ਵੀ ਹੁਣ ਇੰਡੀਆ ਜਾਣਾ ਹੈਗਾ ਅਗਲੇ ਕੁਛ ਦਿਨਾਂ ਦੇ ਵਿੱਚ, ਅਤੇ ਉਸ ਤੋਂ ਬਾਅਦ 10 ਤਰੀਕ ਨੂੰ ਆਪਣੇ ਜਿਹੜੇ ਜੋਤੀ ਮਾਨ ਆ ਉਹਨਾਂ ਨੇ ਆ ਜਾਣਾ, ਉਹ ਵੀ ਅੱਜ ਕੱਲ੍ਹ ਇੰਡੀਆ ਦੇ ਦੌਰੇ 'ਤੇ ਨੇ, ਉਹਨਾਂ ਦੇ ਕਜ਼ਨ ਦਾ ਵਿਆਹ ਸੀ, ਹੋਰ ਇੱਕ ਦੋ ਵਿਆਹ ਸੀਗੇ, ਅਤੇ ਤੋ ਜਿੰਨੀ ਕੁ ਵੀ ਸੇਵਾ ਨਿਭਾ ਸਕਿਆ ਜੀ ਉਹਨਾਂ ਦੀ ਗੈਰ ਹਾਜ਼ਰੀ 'ਚ ਮੈਂ ਨਿਭਾਊਂਗਾ ਜੀ।
ਓਪਰਚੁਨਿਟੀ ਦੇ ਨਾਲ ਮੌਕੇ ਦੇ ਨਾਲ ਇਹਦੇ ਵਿੱਚ ਨਿਖਾਰ ਆਉਂਦਾ। ਨਹੀਂ ਤਾਂ ਦੇਖੋ ਨਾ ਵੀ ਇਹ ਕਿੰਨੀਆਂ ਸੈਂਕੜੇ ਹਜ਼ਾਰਾਂ ਉੱਥੋਂ ਦੂਰਦਰਸ਼ਨ ਜਾਂ ਆਕਾਸ਼ਵਾਣੀ ਦੀ ਬਿਲਡਿੰਗ ਦੇ ਅੱਗੇ ਰੋਜ਼ ਲੋਕ ਲੰਘ ਜਾਂਦੇ ਨੇ, ਅਤੇ ਲੇਕਿਨ ਕਈ ਵਾਰੀ ਤਰਸਿਆ ਜਾਂਦਾ ਵੀ ਅੰਦਰ ਵੀ ਜਾਇਆ ਜਾ ਸਕਦਾ ਕਿ ਨਹੀਂ, ਉੱਥੇ ਜਾ ਕੇ ਲੇਕਿਨ ਜਦੋਂ ਅੰਦਰ ਓਪਰਚੁਨਿਟੀ ਮਿਲਣੀ ਸ਼ੁਰੂ ਹੁੰਦੀ ਹੈ ਅਤੇ ਵਿਅਕਤੀ ਦੀ ਸ਼ਖਸੀਅਤ ਦੇ ਵਿੱਚ ਨਿਖਾਰ ਆਉਂਦਾ ਜੀ, ਸੋ ਤੁਸੀਂ ਇੰਨੇ ਤੋਂ ਦਿਨ ਬੜੇ ਨਿਖਰੇ ਹੋ, ਅਸੀਂ ਤੁਹਾਨੂੰ ਮੁਬਾਰਕਬਾਦ ਰੱਖਦੇ ਹਾਂ। ਅਤੇ ਬਾਕੀ ਇਹ ਜੀ ਵੀ ਹੁਣ ਧਰਤੀ ਦੇ ਵੈਸੇ ਕੁਝ ਕੋਹਿਆਂ ਦੇ ਜਿਹੜਾ ਨਵਾਂ ਸਾਲ ਆਲਰੇਡੀ ਸ਼ੁਰੂ ਹੋ ਚੁੱਕਾ, ਇਸਦੇ ਜਸ਼ਨ ਆ ਜਿਹੜੇ ਸ਼ੁਰੂ ਹੋ ਚੁੱਕੇ ਨੇ, ਪਰ ਮੇਰੇ ਵਿਚਾਰ ਦੇ ਮੁਤਾਬਕ ਇਹ ਜੀ ਕਿ ਹਰ ਦਿਨ ਹਰ ਪਲ ਹਰ ਸਮਾਈ ਦਾ ਦੇ ਵਾਸਤੇ ਨਵਾਂ ਹੈ। ਜਦੋਂ ਕਿ ਨਵੀਂ ਜ਼ਿੰਦਗੀ ਜਿਹੜੀ ਗੁਰਬਾਣੀ ਨੂੰ ਆਪਾਂ ਸਾਰਾ ਸਾਲ ਸੁਣਦੇ ਪੜ੍ਹਦੇ ਅਤੇ ਕੰਠ ਕਰਦੇ ਹਾਂ, ਉਹਦੇ ਸੰਦੇਸ਼ਾਂ ਨੂੰ ਅਪਣਾ ਕੇ ਉਹਦੇ ਮੁਤਾਬਕ ਜੇ ਅਸੀਂ ਜੀਵਨ ਜਿਉਣਾ ਸ਼ੁਰੂ ਕਰ ਦਿਆਂਗੇ, ਉਹੀ ਪਲ ਜਿਹੜਾ ਜੀ ਸਾਡੇ ਲਈ ਮੁਬਾਰਕ ਜੀਵਨ ਦੇ ਵਿੱਚ ਹੋ ਨਿਬੜਦਾ ਹੈ। ਪਰ ਫਿਰ ਵੀ ਕਿਉਂਕਿ ਵੀ ਸਮੇਂ ਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਇਸ ਧਰਤੀ ਨੂੰ ਇਸ ਧਰਤੀ ਦੇ ਰਹਿੰਦੇ ਇਨਸਾਨਾਂ ਨੇ ਆਪਣੇ ਕਾਰਜਾਂ ਨੂੰ ਵੰਡਿਆ ਹੋਇਆ, ਸੋ ਇਸ ਕਰਕੇ ਆਸ ਕਰਦੇ ਹਾਂ ਜੀ ਕਿ ਅੱਜ 365 ਬੰਦੇ ਨੇ ਜਿਹੜਾ 2018 ਦਾ ਜਿੰਨੇ ਕੁ ਘੰਟੇ ਇਹਦੇ ਵਿੱਚ ਬਾਕੀ ਨੇ ਉਹਦਾ ਆਨੰਦ ਮਾਣਿਆ ਜਾਏਗਾ। ਅਤੇ ਅਗਲਾ ਸਾਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪ੍ਰੋਗਰਾਮਾਂ 'ਚ ਵੀ 366 ਦਿਨਾਂ ਦਾ ਹੋਵੇਗਾ ਲੀਪ ਦਾ ਸਾਲ ਹੈ, 50 ਸਾਲ ਦਾ ਜਿਹੜਾ ਹੁੰਦਾ ਜੀ, ਸੋ ਉਸ 'ਤੇ ਵੀ ਅਸੀਂ ਸ਼ੁਭ ਇਸ਼ਾਵਾਂ ਵੀ ਦੇਣੀਆਂ ਚਾਹੁੰਦੇ ਹਾਂ। ਇਸ ਦੇ ਨਾਲ ਜਿਹੜੀਆਂ ਮੇਰਾ ਚਾਹ ਹੁੰਦਾ ਵੀ ਨਵਾਂ ਸਾਲ ਤਾਂ ਨਵਾਂ ਜੀ, ਉਹਦੇ ਵਿੱਚ ਕੋਈ ਨਵੀਂ ਗੱਲ ਵੀ ਹੈ ਜੀਵਨ ਦੇ ਵਿੱਚ, ਕੋਈ ਹਾਂ ਪੱਖੀ ਜੇ ਤਬਦੀਲੀ ਨਹੀਂ ਤਾਂ ਫਿਰ ਕਾਹਦਾ ਨਵਾਂ ਸਾਲ ਹੈ। ਇਸ ਕਰਕੇ ਜੀ ਵੀ ਹਾਂ ਪੱਖੀ ਤਬਦੀਲੀ ਦੇ ਲਈ ਅਸੀਂ ਜ਼ਰੂਰ ਆਪਣੇ ਆਪ ਨੂੰ ਤਿਆਰ ਕਰੀਏ। ਅਤੇ ਇਹ ਕਈ ਵਾਰੀ ਅਸੀਂ ਇਹ ਵੀ ਦੇਖਦੇ ਹਾਂ ਨਵਾਂ ਸਾਲ ਜਿਹੜਾ ਜੀ ਵੀ ਇਹ ਸੰਦੇਸ਼ ਲੈਣ ਤੋਂ ਭੇਜਣ ਤੱਕ ਸੀਮਤ ਰਹਿ ਜਾਂਦਾ, ਥੋੜੇ ਜਿਹੇ ਦਿਨਾਂ ਤੋਂ ਬਾਅਦ ਨਵਾਂ ਸਾਲ ਵੀ ਪੁਰਾਣੇ ਵਾਂਗ ਹੀ ਬੀਤਣ ਲੱਗਦਾ, ਕੁਝ ਵੀ ਨਵਾਂ ਜਿਹੜਾ ਨਵੇਂ ਸਾਲ 'ਚ ਹੁੰਦਾ ਨਹੀਂ ਹੈ। ਖਾਸ ਕਰਦੇ ਹਾਂ ਕਿ ਜੀ ਵੀ ਇਸ ਸਾਲ ਦੇ ਵਿੱਚ ਨਾਮ ਨਾਲੋਂ ਇੱਕ ਦਿਨ ਜ਼ਿਆਦਾ ਇਹਦੇ ਵਿੱਚ ਜਿਹੜਾ ਜੀ ਹੋਰ ਵੀ ਪਰੰਪਰਾਵਾਂ ਦੀ ਹੋਰ ਮੁਕਾਬਲੇ ਜਿਹੜੀ ਆ ਉਹ ਜ਼ਿਆਦਾ ਹੋਏਗੀ। ਸੋ ਅਸੀਂ ਦਿਲੋਂ ਸਾਰਿਆਂ ਨੂੰ ਜਿਹੜਾ ਜੀ ਵੀ ਸ਼ੁਭ ਇਸ਼ਾਵਾਂ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਵੀ ਦਿੰਦੇ ਹਾਂ ਜੀ।
ਜੀ ਜੋਲ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕੀਤੀ ਵੀ ਇਹ ਇੱਥੇ ਤੱਕ ਸੀਮਿਤ ਨਾ ਰਹਿ ਜਾਵੇ ਕਿ ਹੈਪੀ ਨਿਊ ਈਅਰ ਦੀ ਵਿਸ਼ੇਸ਼ ਆਪਾਂ ਭੇਜਦੇ ਹਾਂ। ਸੋ ਠੀਕ ਉਸੇ ਤਰੀਕੇ ਨਾਲ ਜਦੋਂ ਕੋਈ ਗੁਰਪੁਰਬ ਆਉਂਦਾ ਜਾਂ ਆਪਾਂ ਕਹਿ ਦਈਏ ਵੀ ਕੋਈ ਵੀ ਤਿਉਹਾਰ ਆਉਂਦਾ ਕਿਸੇ ਵੀ ਸਮੁਦਾਇ ਦਾ ਤਾਂ ਉਹਨੂੰ ਮਤਲਬ ਉਹਨੂੰ ਵਿਸ਼ ਕਰਨ ਤੱਕ ਹੀ ਸੀਮਿਤ ਰਹਿ ਜਾਂਦਾ। ਕਦੇ ਆਪਾਂ ਇਹ ਨਹੀਂ ਸੋਚਦੇ ਵੀ ਇਸ ਦਿਨ 'ਤੇ ਆਪਾਂ ਕੀ ਮਤਲਬ ਕੀ ਚੰਗਾ ਆਪਾਂ ਕਰ ਸਕਦੇ ਹਾਂ। ਸੋ ਮੈਂ ਸਮਝਦਾ ਵੀ ਨਵੇਂ ਸਾਲ ਦੇ ਵਿੱਚ ਇਹ ਸਮਝਣਾ ਚਾਹੀਦਾ ਮਤਲਬ ਆਪਾਂ ਨੂੰ ਵੀ ਹਰ ਇਨਸਾਨ ਇਹ ਸੋਚੇ ਵੀ ਮੇਰਾ ਮਤਲਬ ਬੰਦਾ ਆਪਣੇ ਨਾ ਜਿਹੜੇ ਅਵਗੁਣ ਨੇ ਉਹ ਆਈਡੈਂਟੀਫਾਈ ਤਾਂ ਕਰਦਾ ਕਿਸੇ ਨਾ ਕਿਸੇ ਉਹਦੇ ਵਿੱਚ, ਚਾਹੇ ਬੰਦਾ ਕਿਸੇ ਨੂੰ ਉਜਾਗਰ ਨਾ ਕਰੇ, ਪਰ ਹਰ ਬੰਦੇ ਨੂੰ ਆਪਣੇ ਖੁਸ਼ਕ ਅਵਗੁਣ ਆਈਡੈਂਟੀਫਾਈ ਹੋਣ ਲੱਗ ਜਾਂਦੇ ਨੇ। ਸੋ ਮੈਂ ਸਮਝਦਾ ਵੀ ਅੱਜ ਜਿਹੜਾ ਵੀ ਸ਼ਖਸ ਆਈਡੈਂਟੀਫਾਈ ਕਰਦਾ ਤਾਂ ਉਹ ਇਹ ਸੋਚੇ ਵੀ ਨਵੇਂ ਸਾਲ 'ਤੇ ਮੈਂ ਘੱਟੋ ਘੱਟ ਆਹ ਇੱਕ ਅਵਗੁਣ ਛੱਡ ਰਿਹਾ।
ਬਿਲਕੁਲ ਜੀ, ਕਿੰਨੀ ਖੂਬਸੂਰਤ ਇਹ ਗੱਲ ਹੈ ਕਿਉਂਕਿ ਜਿੰਨਾ ਕਿ ਇਸ ਧਰਤੀ ਤੇ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਬੜੇ ਦੂਰ ਤੱਕ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹ ਸਿਡਨੀ ਤੋਂ ਲੈ ਕੇ ਅਲਾਸਕਾ ਤੱਕ, ਹਵਾਈ ਹੋਨੋਲੁਲੂ ਤੱਕ ਸਭ ਜਗ੍ਹਾ ਮੈਂ ਦੇਖਿਆ ਜੀ ਵੀ ਇਹ ਜ਼ਿੰਦਗੀ ਦੀਆਂ ਜਿਹੜੀਆਂ ਖੁਸ਼ੀਆਂ ਨੇ, ਗਮੀਆਂ ਨੇ, ਸਫਲਤਾਵਾਂ ਨੇ, ਅਸਫਲਤਾਵਾਂ ਨੇ, ਆਸ਼ਾਵਾਂ ਨੇ, ਨਿਰਾਸ਼ਾਵਾਂ ਨੇ, ਕਿਤੇ ਨਾ ਕਿਤੇ ਸਾਡੇ ਆਪਣੇ ਤੋਂ ਹੀ ਸ਼ੁਰੂ ਹੁੰਦੀਆਂ ਨੇ ਕਿਤੇ ਨਾ ਕਿਤੇ, ਹੈ ਨਾ। ਸੋ ਜਿਹੜਾ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਦੋਸ਼ ਜਾਂ ਕਸੂਰ, ਫਿਰ ਠੀਕ ਹੈ ਵੀ ਅਸੀਂ ਕਹਿ ਦਿੰਦੇ ਹਾਂ ਵੀ ਮੇਰੇ ਜ਼ਿੰਦਗੀ ਦੇ ਵਿੱਚ ਰੋਣੇ ਇਸ ਕਰਕੇ ਆ ਵੀ ਫਲਾਣੇ ਨੂੰ ਮਿਲ ਲਿਆ ਨਹੀਂ ਕੀਤਾ, ਫਲਾਣੇ ਨੇ ਮਿਲਣਾ ਨਹੀਂ ਕੀਤਾ, ਪਰ ਲੇਕਿਨ ਜੇ ਥੋੜ੍ਹਾ ਜਿਹਾ ਅਸੀਂ ਆਪਣੇ ਆਪ ਨੂੰ ਸੰਭਾਲ ਕੇ ਇੱਕ ਤਰੀਕੇ ਨਾਲ ਕੋਈ ਤਬਦੀਲੀ ਜੀਵਨ ਦੇ ਵਿੱਚ ਲਿਆਉਣੀ ਚਾਹੀਏ, ਤੇ ਇਸ ਦੇ ਲਈ ਕੋਈ ਵੀ ਸਮਾਂ ਜਿਹੜਾ ਜੀ ਪੀ ਉਹ ਕਦੇ ਬੁਰਾ ਨਹੀਂ ਹੁੰਦਾ, ਸਾਰਾ ਸਮਾਂ ਹੀ ਸ਼ੁਭ ਹੁੰਦਾ। ਇਸ ਕਰਕੇ ਆਸ਼ਾ ਦੇ ਵਿੱਚ ਰਹਿਣਾ, ਨਿਰਾਸ਼ਾ ਵਿੱਚ ਨਾ ਜਾਣਾ, ਤੇ ਗੁਰਬਾਣੀ ਦਾ ਜਿਹੜਾ ਬਹੁਤ ਵੱਡਾ ਸੰਦੇਸ਼ ਪਿਆਰਾ ਮੈਨੂੰ ਲੱਗਦਾ ਹੈ ਉਹ ਸੰਤੋਖ ਦੀਆਂ ਮੁਦਰਾਂ ਵਾਲਾ ਹੈ, ਕਿਉਂਕਿ ਮੈਂ ਦੇਖਿਆ ਜੀ ਸੰਸਾਰ ਦੇ ਵਿੱਚ ਨਾ ਤੇ ਕੋਈ ਬਹੁਤ ਵੱਡੀ ਕੋਠੀ, ਨਾ ਕੋਈ ਬਹੁਤ ਵੱਡੀ ਗੱਡੀ, ਨਾ ਕੋਈ ਬਹੁਤ ਜ਼ਿਆਦਾ ਜਿਹੜੇ ਟੇਬਲ ਤੇ ਸਜੇ ਹੋਏ ਪਦਾਰਥ ਤੁਹਾਨੂੰ ਖੁਸ਼ੀ ਦੇ ਸਕਦੇ ਹੈ। ਖੁਸ਼ੀ ਸਿਰਫ ਤੁਹਾਨੂੰ ਮਨ ਦੀ ਸੰਤੁਸ਼ਟੀ ਦੇ ਸਕਦੀ ਹੈ, ਜੋ ਮਨ ਦੀ ਸੰਤੁਸ਼ਟੀ ਸੰਤੋਖ ਦੀਆਂ ਮੁਦਰਾਂ ਦੇ ਵਿੱਚ ਹੈ। ਜਿੰਨੀ ਛੇਤੀ ਅਸੀਂ ਉਹਨੂੰ ਧਾਰਨ ਕਰਾਂਗੇ, ਉਨੀ ਛੇਤੀ ਆਪਣੇ ਜੀਵਨ ਨੂੰ ਸਫਲ ਕਰਨ ਵਿੱਚ ਕਾਮਯਾਬ ਹੋਵਾਂਗੇ।
ਬਿਲਕੁਲ ਜੀ ਬਿਲਕੁਲ, ਬਹੁਤ ਹੀ ਵੈਲਿਊਏਬਲ ਲਫ਼ਜ਼ ਤੁਸੀਂ ਕਹੇ ਨੇ। ਸੰਤੋਖ ਅਸਲ 'ਚ ਬਹੁਤ ਵੱਡੀ ਚੀਜ਼ ਆ ਵੀ, ਮਤਲਬ ਕਈ ਵਾਰੀ ਮੈਂ ਇੰਸ਼ੋਰੈਂਸ ਦੇ ਪ੍ਰੋਫੈਸ਼ਨ ਦੇ ਵਿੱਚ ਹਾਂ, ਮੈਂ ਮਤਲਬ ਟਰੱਕਿੰਗ ਕੰਪਨੀਆਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਦਾ, ਅਤੇ ਮੈਂ ਕਈ ਵਾਰੀ ਜਿਹੜੇ ਕਲਾਇੰਟ ਆਪਣੇ ਮਿੱਤਰਾਂ ਵਰਗੇ ਬਣ ਜਾਂਦੇ ਹੁੰਦੇ ਨੇ, ਤਾਂ ਮੈਂ ਕਈ ਬੰਦਿਆਂ ਮੈਂ ਦੇਖਿਆ ਵੀ ਮੈਂ ਉਹਨਾਂ ਨੂੰ ਕਈਆਂ ਨੂੰ ਤੱਕ ਇਹ ਮੈਂ ਕਹਿਣਾ ਹੁੰਦਾ ਵੀ ਆਪਾਂ ਨੂੰ ਪਰਮਾਤਮਾ ਤੋਂ ਨਾ ਇੱਕ ਸੰਤੋਖ ਹੀ ਮੰਗਣਾ ਚਾਹੀਦਾ, ਬਾਕੀ ਤਾਂ ਤਕਰੀਬਨ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਾਂ ਤਕਰੀਬਨ ਸਾਰੀਆਂ ਚੀਜ਼ਾਂ ਆ ਹੀ ਜਾਂਦੀਆਂ ਨੇ। ਅਤੇ ਜੇ ਸੰਤੋਖ ਬਹੁਤ ਵੱਡੀ ਚੀਜ਼ ਆ, ਮਤਲਬ ਬੰਦੇ ਦਾ ਜੀਵਨ 'ਚ ਸੁਧਾਰ ਆ ਜਾਂਦਾ ਜਿਹਨੂੰ ਸੰਤੋਖ ਆ ਜਾਵੇ।
ਬਿਲਕੁਲ, ਇਹ ਦੇਖੋ ਕਿੰਨੀ ਵੱਡੀ ਗੱਲ ਹੈ। ਮੈਂ ਸਮਝਦਾ ਜੀ ਵੀ ਜੇ ਆਪਾਂ ਇਹ ਸੰਤੋਖ ਦੀ ਗੱਲ ਸ਼ੁਰੂ ਕਰਨੀ ਹੋਵੇ ਨਾ ਅੰਦਰੋਂ ਕਿਤੇਓਂ, ਤਾਂ ਲੱਗਦਾ ਇਹ ਹੁੰਦਾ ਵੀ ਜਦੋਂ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ, ਕਿਤੇ ਵੀ ਜਾ ਕੇ ਸੀਸ ਨਵਾਉਂਦੇ ਹਾਂ, ਮੱਥਾ ਟੇਕਦੇ ਹਾਂ, ਅਰਦਾਸ ਕਰਦੇ ਹਾਂ, ਉੱਥੇ ਕੋਈ ਦੁਨਿਆਵੀ ਪਦਾਰਥ ਦੀ ਪ੍ਰਾਪਤੀ ਦੀ ਅਰਦਾਸ ਨਾ ਕਰੀਏ। ਉੱਥੇ ਸਿਰਫ ਜੇ ਅਸੀਂ ਇੰਨਾ ਹੀ ਕਹਿ ਦਈਏ ਵੀ ਜੋ ਕੁਛ ਦਿੱਤਾ ਅਕਾਲ ਪੁਰਖ ਪਰਮਾਤਮਾ ਬਹੁਤ ਬਹੁਤ ਧੰਨਵਾਦੀ ਹੈ ਜੀ, ਇੰਨਾ ਹੀ ਕਾਫੀ ਹੈ। ਸੋ ਇੱਥੋਂ ਪਤਾ ਜਿਹੜੀ ਸੰਤੋਖ ਵਾਲੀ ਗੱਲ ਹੈ ਨਾ, ਉਹ ਸੰਤੁਸ਼ਟੀ ਵਾਲੀ ਸ਼ੁਰੂ ਹੋ ਸਕਦੀ ਹੈ। ਤੇ ਜੇ ਅਸੀਂ ਮਤਲਬ ਕੋਈ ਨਾ ਕੋਈ ਦੁਨਿਆਵੀ ਪਦਾਰਥ ਲੈਣ ਵਾਸਤੇ ਅਰਦਾਸ ਕਰ ਰਹੇ ਹਾਂ, ਤੇ ਇਹਦਾ ਮਤਲਬ ਹੈ ਵੀ ਅਜੇ ਮਨ ਦੇ ਵਿੱਚ ਸੰਤੁਸ਼ਟੀ ਹੋਈ ਨਹੀਂ ਹੈ, ਸੰਸਾਰਕ ਪਦਾਰਥ ਦੀ ਹੋਰ ਕੋਈ ਭਾਵਨਾ ਹੈਗੀ ਆ। ਸੋ ਭਾਵਨਾ ਵੀ ਖਤਮ ਕਰਨੀ ਆ, ਤੇ ਅਰਦਾਸਾਂ ਦੇ ਵਿੱਚ ਮੰਗਾਂ ਜਿਹੜੀਆਂ ਉਹ ਖਤਮ ਕਰਨੀਆਂ ਪੈਣਗੀਆਂ। ਸਿਰਫ ਪ੍ਰਸੰਤ ਜੋ ਕੁਝ ਦਿੱਤਾ ਹੋਇਆ ਉਹਦੇ ਅਸੀਂ ਸ਼ੁਕਰਾਨਾ ਅਦਾ ਕਰ ਦਈਏ, ਇੰਨਾ ਹੀ ਕਾਫੀ ਹੈ ਜੀ।
ਜੀ ਜੀ ਜੀ, ਜੋਲ ਸਾਹਿਬ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ, ਤੇ ਸਾਡੇ ਰਿਪੋਰਟਰ ਇੱਕ ਇੰਡੀਆ ਤੋਂ ਨੇ, ਤੇ ਜੇ ਤੁਸੀਂ ਹੋਲਡ ਰੱਖ ਸਕਦੇ ਹੋ ਤਾਂ ਆਪਾਂ ਉਹਨਾਂ ਨੂੰ ਵੀ ਲੈ ਲਈਏ ਤੇ ਰਲ ਮਿਲ ਕੇ ਗੱਲਾਂ ਹੋ ਜਾਣ।
ਬਿਲਕੁਲ, ਜਿਸ ਤਰ੍ਹਾਂ ਤੁਹਾਡੀ ਇੱਛਾ, ਜੇ ਮੇਰੇ ਨਾਲ ਗੱਲ ਸਮਾਪਤ ਵੀ ਹੋ ਗਈ ਤਾਂ ਤੁਸੀਂ ਉਹਨਾਂ ਨਾਲ ਬਾਕੀ ਦੀਆਂ ਕਰ ਲਓ ਜਿੱਦਾਂ ਤੁਹਾਨੂੰ ਅੱਛਾ ਲੱਗਦਾ।
ਨਹੀਂ, ਮੇਰੇ ਖਿਆਲ ਤੁਸੀਂ ਨਾਲ ਹੀ ਰਹੋ ਜੀ ਅੱਜ।
ਅੱਛਾ ਜੀ,
ਠੀਕ ਹੈ ਜੀ। ਹਾਂਜੀ, ਦਵਿੰਦਰ ਜੀ, ਦਵਿੰਦਰ ਜੀ, ਹੈਲੋ।
ਹੈਲੋ ਗਗਨਦੀਪ, ਇੰਡੀਆ ਤੋਂ।
ਜੀ ਜੀ ਗਗਨਦੀਪ ਜੀ, ਜੀ ਜੀ, ਆਪਣਾ ਕੀ ਸ਼ੁਭ ਨਾਮ ਹੈ ਜੀ? ਮੇਰਾ ਖਿਆਲ ਮੇਰੇ ਕੋਲ ਫਿਰ ਸਹੀ ਨਾਮ ਨਹੀਂ ਹੈਗਾ, ਆਪ ਜੀ ਦਾ ਨਾਮ ਗਗਨਦੀਪ ਹੈ ਨਾ ਜੀ? ਗਗਨਦੀਪ ਸਿੰਘ। ਜੀ ਜੀ ਜੀ, ਗਗਨਦੀਪ ਸਿੰਘ ਜੀ, ਆਪਾਂ ਤਕਰੀਬਨ ਗੱਲਾਂ ਬਾਤਾਂ ਕਰਿਆ ਕਰਾਂਗੇ, ਕਿਉਂਕਿ ਉਹਨਾਂ ਦੀ 11ਵਾਂ ਮੌਜੂਦਗੀ ਦੇ ਵਿੱਚ ਮੈਂ ਕੁਛ ਦਿਨ ਇਸੇ ਵਾਰ ਨਿਭਾਉਣੀ ਆ। ਤੇ ਹੋਰ ਸੁਣਾਓ ਜੀ, ਕੋਈ ਕੀ ਨਵੀਂ ਤਾਜ਼ੀ ਆ ਵੀ? ਇੰਡੀਆ ਦੇ ਵਿੱਚ ਨਵਾਂ ਸਾਲ ਮੇਰਾ ਖਿਆਲ ਵੀ ਚੜ੍ਹਨ ਜਾ ਰਿਹਾ ਥੋੜ੍ਹੇ ਜਿਹੇ ਚਿਰ ਚ ਹੀ।
ਬਿਲਕੁਲ, ਹਰ ਵਾਰ ਹਰ ਸਾਲ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਂਦੀਆਂ ਨੇ, ਇਸ ਵਾਰ ਵੀ ਤਿਆਰੀਆਂ ਨਵੇਂ ਸਾਲ ਦੀਆਂ ਉਸ ਤਰੀਕੇ ਦੇ ਨਾਲ ਨੇ, ਤੇ ਇਸ ਵਾਰ ਨਵਾਂ ਇਹ ਕਿ 2020 ਲੱਗਦਾ ਨੀ ਕਿ ਮੇਰੇ ਕੋਲ ਵੀ ਕੋਈ ਸ਼ਬਦ ਬਚੇ ਹੋਣਗੇ ਕੁਛ ਅਲਫਾਜ਼। ਗੱਲਾਂ ਤੁਸੀਂ ਸਾਰੇ ਸਰੋਤਿਆਂ ਨਾਲ ਕਰ ਚੁੱਕੇ ਹੈਗੀਆਂ, ਸੰਤੋਖ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਉਹ ਬਿਆਨ ਕੀਤਾ। ਬਿਲਕੁਲ, ਜ਼ਿੰਦਗੀ ਦੇ ਵਿੱਚ ਵਿਅਕਤੀ ਜਿਹੜਾ ਹੈਗਾ ਉਹ ਹਰ ਦੌੜ ਦੇ ਵਿੱਚ ਸਾਰੀ ਜ਼ਿੰਦਗੀ ਲੱਗਿਆ ਰਹਿੰਦਾ ਹੈਗਾ, ਪਰ ਸੰਤੋਖ ਸਭ ਤੋਂ ਵੱਡੀ ਚੀਜ਼ ਹੈਗੀ ਹੈ। ਜੋ ਸੰਤੋਖ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਨੂੰ ਪ੍ਰਾਪਤ ਹੋ ਜਾਵੇ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਵੱਡੀ ਕੋਈ ਚੀਜ਼, ਉਸ ਤੋਂ ਵੱਡੀ ਕੋਈ ਕਾਮਯਾਬੀ ਜਿਹੜੀ ਹੈਗੀ ਉਹ ਜ਼ਿੰਦਗੀ ਦੇ ਵਿੱਚ ਕਿਸੇ ਵਿਅਕਤੀ ਦੇ ਲਈ ਹੋਊਗੀ। ਤੇ ਅਸੀਂ ਵੀ ਇਹੀ ਆਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਜਿੰਨੇ ਵੀ ਸੁਣਨ ਵਾਲੇ ਸਰੋਤੇ ਨੇ, ਜਿੰਨੇ ਸੁਣਨ ਵਾਲੇ ਲੋਕ ਹੈਗੇ ਨੇ, ਜਿੱਥੋਂ ਵੀ ਵੱਸਦੇ ਹੈਗੇ ਸਾਡੇ ਪੰਜਾਬੀ ਤੇ ਹੋਰ ਵੀ ਤਮਾਮ ਜਿਹੜੇ ਲੋਕ ਹੈਗੇ ਨੇ, ਸਾਰੀ ਜ਼ਿੰਦਗੀ ਸੰਤੋਖ ਆਵੇ, ਖੁਸ਼ੀਆਂ ਆਉਣ, ਕੋਈ ਨਵਾਂ ਸਾਹ ਜਿਹੜਾ ਚੱਲਣ ਵਾਲਾ ਹੈਗਾ, ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਖੁਸ਼ੀਆਂ ਲੈ ਕੇ ਆਉਣਗੇ।
ਜੀ ਗਗਨਦੀਪ ਜੀ, ਆਪਣੇ ਨਾਲ ਸਤਪਾਲ ਜੋਹਲ ਸਾਹਿਬ ਵੀ ਨੇ ਕਿ ਮੈਂ ਉਹਨਾਂ ਨੂੰ ਨਾਲ ਹੀ ਰੱਖ ਲਿਆ ਸੀਗਾ, ਤੁਸੀਂ ਕੁਛ ਸਮਝ ਲਓ ਵੀ ਵਧੀਆ ਵੀ ਬਹੁਤ ਵਧੀਆ ਇਹਨਾਂ ਦੇ ਵਿਚਾਰ ਹੁੰਦੇ ਨੇ, ਅੱਗੇ ਵੀ ਮੈਂ ਇਹਨਾਂ ਨੂੰ ਸੁਣਦਾ ਹੁੰਦਾ ਤੇ ਮੈਂ ਜਦੋਂ ਤੁਹਾਨੂੰ ਏਅਰ ਤੇ ਲਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਾਇਓ ਨਾ ਜੀ, ਤੁਸੀਂ ਨਾਲ ਹੀ ਰਹੋ ਤੇ ਜੋਹਲ ਸਾਹਿਬ ਤੁਸੀਂ ਕਰੋ ਜੀ ਇਹਦੇ ਚ ਐਡੀਸ਼ਨ।
ਹਾਂਜੀ ਬਿਲਕੁਲ ਜੀ, ਸੋ ਮੈਂ ਸਮਝਾਂਗਾ ਜੀ ਕੋਈ ਇਸ ਵੇਲੇ ਗਗਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਨ ਤੇ ਆਉਣ ਦੇ ਲਈ ਤੇ ਆਪਣੇ ਇਹ ਜਿਹੜੇ ਵਧੀਆ ਸ਼ਬਦ ਹੈ ਉਹ ਸਰੋਤਿਆਂ ਦੇ ਨਾਲ ਸਾਂਝੇ ਕਰਨ ਦੇ ਲਈ, ਤੇ ਜ਼ਰੂਰ ਕਿਉਂਕਿ ਇੱਕ ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਤੁਹਾਡੇ ਇੱਥੇ ਜੀ ਕੋਈ ਨਵਾਂ ਸਾਲ ਸ਼ੁਰੂ ਹੋਣ ਦੇ ਵਿੱਚ, ਤੇ ਸਮਝਿਆ ਜਾਵੇ ਕਿ ਸ਼ਾਇਦ ਇਸ ਵੇਲੇ ਤੁਹਾਡੇ ਕੋਲ 11 ਵਜੇ ਕੁਝ ਮਿੰਟ ਹੋਏ ਨੇ ਤੇ ਅਗਲਾ ਜਿਹੜਾ ਇੱਕ ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਜੀ ਉਸ ਦੀ ਇੰਤਜ਼ਾਰ ਹੋਏਗੀ। ਆਮ ਤੌਰ ਤੇ ਤੁਹਾਡੇ ਇੱਥੇ ਵੈਸੇ ਹੁੰਦਾ ਜੀ ਕੋਈ ਆਤਿਸ਼ਬਾਜ਼ੀ, ਪਟਾਖੇਬਾਜ਼ੀ ਜਾਂ ਫਿਰ ਦੂਰਦਰਸ਼ਨ ਜਾਂ ਆਕਾਸ਼ਵਾਣੀ ਪੁਰਾਣੇ ਸਮਿਆਂ ਤੇ ਆਪਣੇ ਸਰੋਤਿਆਂ ਨੂੰ ਯਾਦ ਹੋਏਗਾ ਕਿ ਉਹ ਸਪੈਸ਼ਲ ਪ੍ਰੋਗਰਾਮ ਉਹ ਲੀਕੇ ਹੁੰਦੇ ਸੀ ਵੀ ਦੇ ਵਿੱਚ ਕੇ ਨਾਚ ਲਾਣੇ ਤੇ ਭੰਗੜੇ ਕਾਫੀ ਹੁੰਦੇ ਸੀ। ਥੋੜਾ ਜਿਹਾ ਦੱਸੋ ਵੀ ਕਿਸ ਤਰ੍ਹਾਂ ਦੀ ਇਸ ਵਾਰ ਲੋਕਾਂ ਦੇ ਮਨਾਂ ਦੇ ਵਿੱਚ ਉਤਸ਼ਾਹ ਜਾਂ ਨਵੇਂ ਸਾਲ ਨੂੰ ਜੀਵਨ ਕਹਿੰਦੀ। ਦੇਖੋ ਗੱਲ ਕਰੀਏ ਤੁਸੀਂ ਉਸ ਇੱਕ ਲੰਬਾ ਜਿਹੜਾ ਆਪਾਂ ਨੂੰ ਗੁਜ਼ਾਰਿਆ ਹੈਗਾ ਤੇ ਉਸਨੂੰ ਯਾਦ ਕਰਾਇਆ ਕਿ ਦੂਰਦਰਸ਼ਨ ਦੇ ਉਡੀਕ ਰਹਿੰਦੇ ਹੁੰਦੇ ਸੀ ਕਿ ਕਿਹੜੇ ਕਿਹੜੇ ਸਿੰਗਰ ਮਿਲੇ ਹੈਗੇ ਨੇ ਇਸ ਵਾਰ ਜਿਹੜਾ ਨਵਾਂ ਗੀਤ ਜਿਹੜਾ ਹੈ ਨਵੇਂ ਸਾਲ ਦੇ ਵਾਸਤੇ ਲੈ ਕੇ ਆ ਰਹੇ ਹੈਗੇ ਨੇ, ਤੇ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਅੱਗੇ ਜਿਹੜੇ ਬਜ਼ੁਰਗ ਹੈਗੇ ਨੇ ਸ਼ਾਇਦ ਕਿਤੇ ਨਾ ਕਿਤੇ ਉਹੀ ਚੀਜ਼ ਦਾ ਇੰਤਜ਼ਾਰ ਕਰਦੇ ਪਏ ਨੇ। ਹਾਲਾਂਕਿ ਦੂਰਦਰਸ਼ਨ ਦੀ ਜਿਹੜਾ ਹੁਣ ਕਈ ਹੋਰ ਨਵੇਂ ਚੈਨਲ ਆ ਗਏ ਹੈਗੇ ਨੇ, ਕਈ ਨਵੇਂ ਚੈਨਲਾਂ ਦੇ ਉੱਤੇ ਜਿਹੜਾ ਹੈਗਾ ਉਹ ਸ਼ੋਅ ਨਵੇਂ ਸਾਲ ਦਾ ਉਹ ਦੇਖਦੇ ਪਏ ਨੇ। ਮੈਂ ਵੀ ਹੁਣੇ ਹੁਣੇ ਚੰਡੀਗੜ੍ਹ ਤੋਂ ਪਟਿਆਲੇ ਘਰੇ ਪਹੁੰਚਿਆ ਕਿ ਨਵਾਂ ਸਾਲ ਮੈਂ ਕਿਹਾ ਘਰ ਦੇ ਮਨਾਵਾ, ਤੇ ਜਦੋਂ ਮੈਂ ਘਰ ਪਹੁੰਚਦੇ ਅੱਜ ਮੈਂ ਵੀ ਚੀਜ਼ ਨੋਟ ਕੀਤੀ ਕਿ ਘਰ ਦੇ ਜਿਹੜੇ ਨੇ ਉਹ ਲੋਕੀ ਖਾ ਰਹੇ ਨੇ ਟੀਵੀ ਦੇਖ ਕੇ ਬੈਠੇ ਹੋਏ ਨੇ, ਤੇ ਪੁੱਛਿਆ ਜਦੋਂ ਕਿ ਕਿਵੇਂ ਮਨਾ ਰਹੇ ਤਾਂ ਨਵਾਂ ਸਾਲ ਤੇ ਉਹੀ ਗੱਲ ਉਹਦੇ ਵੱਲੋਂ ਰੱਖੀ ਗਈ ਕਿ ਟੀਵੀ ਦੇ ਉੱਤੇ ਪ੍ਰੋਗਰਾਮ ਆ ਰਿਹਾ ਜੀ, ਪ੍ਰੋਗਰਾਮ ਦੇਖ ਰਹੇ ਨਵੇਂ ਸਾਲ ਦਾ। ਹਰ ਬਜ਼ੁਰਗ ਕਿਤਨਾ ਕਿਤੇ ਉਹ ਚੀਜ਼ ਅਜੇ ਵੀ ਉਹਦੇ ਸਾਹ ਜਾਂ ਬੈਠੇ ਹੋਏ ਨੇ, ਪਰ ਜੇ ਨੌਜਵਾਨ ਪੀੜ੍ਹੀ ਦੀ ਅਸੀਂ ਗੱਲ ਕਰੀਏ, ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀਗਾ ਨੌਜਵਾਨ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਕਿਤਨਾ ਕਿਤੇ ਵੀ ਸਿੰਗਰ ਨੂੰ ਜਿਹੜੇ ਕੌਨਸੈਪਟ ਹੋਣ ਲੱਗ ਗਏ ਹੈਗੇ ਨੇ ਹਰ ਥਾਂ ਦੇ ਉੱਤੇ। ਅੱਜ ਚੰਡੀਗੜ੍ਹ ਤੋਂ ਮੈਂ ਆਇਆ ਵਾ ਚੰਡੀਗੜ੍ਹ, ਇਹੀ ਚੀਜ਼ ਮੈਂ ਦੇਖ ਰਿਹਾ ਸੀ ਹਰ ਕਲੱਬ ਦੇ ਵਿੱਚ, ਹਰ ਜਿਸਕੋ ਦੇ ਵਿੱਚ ਕੋਈ ਨਾ ਕੋਈ ਪਾਰਟੀ ਸੀਗੀ, ਕੋਈ ਨਾ ਕੋਈ ਸਿੰਗਰ ਉੱਥੇ ਗਿਆ ਹੋਇਆ ਸੀਗਾ। ਹਾਂ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਕੌਨਸੈਪਟ ਪਾਰਟੀ ਇਹਨਾਂ ਚੀਜ਼ਾਂ ਵਾਲਾ ਜਿਹੜਾ ਹੈਗਾ ਜਗ੍ਹਾ ਆਪਣਾ ਇੰਟਰਨੈਟ ਆ ਰਹੀ ਹੈ ਉਹ ਸਮਾਂ ਜਿਹੜਾ ਸੀਗਾ, ਮੈਂ ਕਹਾਂਗੀ ਸ਼ਾਇਦ ਮੈਂ ਹੀ ਉਹ ਲਾਸਟ ਜਨਰੇਸ਼ਨ ਦਾ ਹੋਵਾਂਗਾ ਜਿਹਨੂੰ ਸ਼ਾਇਦ ਇੰਤਜ਼ਾਰ ਹੁੰਦਾ ਹੋਊਗਾ ਕਿ ਟੀਵੀ ਦੇ ਉੱਤੇ ਕਿਹੜਾ ਪ੍ਰੋਗਰਾਮ ਆਉਣਾ ਹੈਗਾ ਨਵੇਂ ਸਾਲ ਦੇ ਉੱਤੇ। ਸਾਰਾ ਦਿਨ ਉਹ ਉਡੀਕ ਲਈ ਬੈਠਦੇ ਸੀਗੇ ਕਿ ਨਵਾਂ ਸਾਲ ਹੈਗਾ ਅੱਜ 12 ਵਜੇ ਤੱਕ ਟੀਵੀ ਚਲਾਏਗਾ ਉਹ ਚੱਲੂਗਾ ਘਰੇ ਵੀ, ਅਸੀਂ ਤਾਂ ਕਿੱਥੇ ਘਰ ਦੇ ਟੀਵੀ ਵੀ ਦੇਖਣ ਨੂੰ ਮਿਲਦੇ ਹੁੰਦੇ ਸੀ, 9 ਵਜੇ ਟੀਵੀ ਬੰਦ ਕਰ ਦੇਣਾ ਤੇ ਕਹਿਣਾ ਕਿ ਪਹਿਲੇ ਜੀ ਹੁਣ ਰਜਾਈਆਂ ਚੱਕ ਬਚੇ ਹੋਏ। ਤੇ ਹੁਣ ਨਵਾਂ ਸਾਲ ਜਿਹੜਾ ਹੈਗਾ ਇਹ ਜਿਹੜੀ ਸਾਡੀ ਜਨਰੇਸ਼ਨ ਹੈਗੀ ਆ ਉਹ ਪਾਰਟੀ ਕਰਕੇ ਜਾਂ ਇਕੱਠੇ ਕਲੱਬਾਂ ਦੇ ਵਿੱਚ ਜਾਂ ਫਿਰ ਜਿਸ ਤਰੀਕੇ ਨਾਲ ਫੰਕਸ਼ਨ ਜਿਹੜੇ ਹੈਗੇ ਇਹਨਾਂ ਵੱਲੋਂ ਪਰਫੋਰਮੈਂਸ ਕਰ ਜਾਂਦੇ ਨੇ, ਇਹੋ ਜਿਹੇ ਫੰਕਸ਼ਨ ਦੇ ਵਿੱਚ ਪੰਜਾਬ ਦੀ ਖਾਸ ਤੌਰ ਤੇ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਨਵਾਂ ਸਾਲ ਮਨਾ ਰਹੀ ਹੈਗੀ ਹੈ। ਮੋਸਟ ਆਫ ਦਾ ਫਰੈਂਡਸ ਮੇਰੇ ਵੀ ਜਿੰਨੇ ਹੈਗੇ ਨੇ ਉਹ ਵੀ ਸਾਰੇ ਦਾ ਫੋਨ ਆਇਆ ਤਾਂ ਕੀ ਸੀ ਉਹਨਾਂ ਦੇ ਮਤਲਬ ਤੋਂ ਪੁੱਛਿਆ ਗਿਆ, ਸਾਰਾ ਸਾਰਾ ਹੀ ਮਜ਼ਲਵਾ ਮਜ਼ਲਵਾ ਜਿਹੜਾ ਜਿਹੜਾ ਸੀਗਾ ਜਵਾਬ ਦੇ ਸੀਗਾ ਕਿ ਇੱਥੇ ਉਹ ਸਿੰਗਰ ਆ ਰਿਹਾ ਉਹਦੇ ਕੌਣ ਕਰੀ ਜਾ ਰਹੇ ਆ ਅਸੀਂ ਤੇ ਪਾਣੀ ਜਗ੍ਹਾ ਦੇ ਉੱਤੇ ਉਹ ਸਿੰਗਰ ਆ ਰਿਹਾ ਤੇ ਉਹ ਜਗ੍ਹਾ ਦੇ ਸਿੰਗਰ ਆ ਰਿਹਾ ਸਿੰਗਰਾਂ ਦੇ ਵੱਲ ਜਿਹੜਾ ਰੁਝਾਨ ਹੈਗਾ ਜਿਹੜਾ ਲੋਕਾਂ ਦਾ ਇੰਪਰਸ ਜਿਹੜਾ ਹੈਗਾ ਉਹ ਜ਼ਿਆਦਾ ਵੱਧਦਾ ਜਾ ਰਿਹਾ ਹੈਗਾ ਤੇ ਨਵਾਂ ਸਾਲ ਇਹਨਾਂ ਦੇ ਵੱਲੋਂ ਇਹ ਪੁਲਿਸ ਜਗ੍ਹਾ ਮਾਰ ਜਾ ਰਿਹਾ। ਜੀ ਬਿਲਕੁਲ, ਵੈਸੇ ਜੇ ਅੱਜ ਤੁਸੀਂ ਕਿਸੇ ਕੈਨੇਡੀਅਨ ਏਅਰਪੋਰਟ ਇੰਟਰਨੈਸ਼ਨਲ ਜਿਹੜੀ ਜਾ ਕੇ ਅੰਦਰ ਝਾਤੀ ਮਾਰੋ ਤੇ ਤੁਹਾਨੂੰ ਉੱਥੇ ਨੌਜਵਾਨੀ ਹੱਥਾਂ ਦੇ ਵਿੱਚ ਫਾਈਲਾਂ ਖੜੀ ਨਜ਼ਰ ਆਉਂਦੀ ਹੈ, ਵੱਡੀ ਤਾਦਾਦ ਦੇ ਵਿੱਚ ਉਹਦੇ ਵਿੱਚ ਜਾਤੀ ਨੌਜਵਾਨ ਲੜਕੇ ਤੇ ਲੜਕੀਆਂ ਹੁੰਦੇ ਆ, ਬੜੇ ਬੜੇ ਮਿਹਨਤੀ, ਬੜੇ ਬੜੇ ਖੂਬਸੂਰਤ ਦਸਤਾਰਾਂ ਸਜਾਈਆਂ ਹੋਈਆਂ, ਕੋਈ ਕੋਈ ਪਲ ਐਸਾ ਹੁੰਦਾ ਜਿੰਨੇ ਵੀ ਇਮੀਗ੍ਰੇਸ਼ਨ ਦੇ ਕਾਊਂਟਰ ਹੁੰਦੇ ਉੱਥੇ ਸਿਰਫ ਦਸਤਾਰਧਾਰੀ ਮੁੰਡੇ ਖੜੇ ਤੇ ਜਿਹੜਾ ਆਪਣਾ ਸਟੱਡੀ ਪਰਮਿਟ ਦਾ ਉਹ ਕਾਰਵਾਈ ਕਰਵਾਉਂਦੇ ਹੁੰਦੇ ਪੂਰੀ। ਸੋ ਨਵੇਂ ਸਾਲ ਦੀਆਂ ਅਰਦਾਸਾਂ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਭਾਵੇਂ ਇੱਦਾਂ ਨਹੀਂ ਹੋਊਗਾ, ਪਰ ਥੋੜਾ ਜਿਹਾ ਦੱਸੋ ਵੀ ਇਸ ਵੇਲੇ ਪੇਰੈਂਟਸ ਦੀਆਂ ਨੌਜਵਾਨ ਲੜਕੇ ਲੜਕੀਆਂ ਦੀਆਂ ਨਵੇਂ ਸਾਲ ਦੇ ਵਾਸਤੇ ਕੀ ਉਮੰਗਾਂ, ਕੀ ਆਸਾਂ, ਉਹ ਚਾਹੁੰਦੇ ਕੀ ਆ ਕਿ ਅਸੀਂ ਵੀਜ਼ਾ ਲੱਗ ਜਾਈਏ ਤੇ ਬਾਹਰ ਚਲ ਜਾਈਏ ਤੇ ਜਾਂ ਪੰਜਾਬ ਚ ਰਹਿ ਕੇ ਵੀ ਕੋਈ ਕੁਝ ਕਰਨਾ ਚਾਹੁੰਦਾ ਜੀ। ਜੋ ਸਰ
ਮਤਲਬ ਕੋਈ ਜਿਹੜਾ ਜਿਹੜਾ ਹੈਗਾ ਉਹਦੇ ਵਿੱਚ ਲਾ ਗਿਆ ਵਾ ਲਗਭਗ ਤਮਾਮ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਸੀਂ ਰਿਪੋਰਟਿੰਗ ਕਰਦੇ ਹਾਂ ਤਮਾਮ ਲੋਕਾਂ ਨੂੰ ਮਿਲਦੇ ਹੈਗੇ ਹਾਂ ਇਹ ਗੱਲ ਤਾਂ ਬਿਲਕੁਲ ਸਾਫ਼ ਹੈਗੀ ਆ ਪੰਜਾਬ ਦੀ ਜਿਹੜੀ ਨੌਜਵਾਨ ਹੈਗੀ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦਾ ਇੰਟਰਸਟ ਪੰਜਾਬ ਦੇ ਵਿੱਚ ਬਹੁਤ ਘੱਟਣਾ ਜਾ ਰਿਹਾ ਆਪਾਂ ਜੇ 100 ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਉਹਦੇ ਬੱਚੇ ਅਜਿਹੇ ਹੋਣਗੇ ਜਿਹਨਾਂ ਦਾ ਕੋਈ ਵੀ ਗੇਮ ਹੋਊਗਾ ਕਿ ਹਰ ਸਾਡਾ ਉਸ ਵੀ ਕਲੀਅਰ ਹੋ ਜਾਏ ਅਸੀਂ ਬਾਹਰ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰ ਸਕੀਏ ਤੇ ਜਿਹੜੇ ਬੱਚੇ ਜਿਹੜੇ ਜਿਹਨਾਂ ਦੇ ਵੀਜ਼ੇ ਨਹੀਂ ਲੱਗਦੇ ਜਿਹੜੇ ਕੋਈ ਚੰਡੀਗੜ੍ਹ ਵਿੱਚ ਨਹੀਂ ਜਾ ਸਕਦੇ ਹੈਗੇ ਉਹਨਾਂ ਦੇ ਵੱਲੋਂ ਇੱਕ ਨਵੀਂ ਤਰੀਕੇ ਦੀ ਅਟਕਿੰਗ ਜਿਹੜੀ ਹੈਗੀ ਹੈ ਤੇ ਆਪਾਂ ਪੰਜਾਬ ਦੇ ਵਿੱਚ ਕਹਿ ਦਈਏ ਕਿ ਸ਼ੁਰੂ ਹੋ ਚੁੱਕੀ ਹੈਗੀ ਕਿ ਹੁਣ ਕੁੜੀ ਇਹੋ ਜਿਹੀ ਲੱਭ ਲਿੱਤੀ ਜਾਂਦੀ ਹੈਗੀ ਮਤਲਬ ਕੁੜੀ ਇਵੇਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਜਿਸ ਲਈ ਉਹ ਸਟੱਡੀ ਕਰਵਾਉਣ ਉਹਨੂੰ ਸਟੱਡੀ ਦੀ ਵਿੱਚ ਕੇ ਬਾਹਰ ਭੇਜਣ ਤੇ ਨਾਲ ਮੁੰਡਾ ਜਿਹੜਾ ਹੈਗਾ ਉਹ ਆਪਣਾ ਬਾਹਰ ਭੇਜਣ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਆ ਉਹ ਵਿਦੇਸ਼ਾਂ ਨੂੰ ਵੀ ਤੱਕਦੀ ਹੋਈ ਨਜ਼ਰ ਆ ਰਹੀ ਹੈਗੀ ਇਹਦੀ ਜਵਾਨੀ ਜਿਹੜੀ ਮੈਂ ਗੱਲ ਕਰੂੰਗਾ ਕਿਉਂਕਿ ਜਿਹੜੇ ਨੌਜਵਾਨ ਹੈ ਬਾਹਰ ਦੇ ਵਿਦੇਸ਼ਾਂ ਇਹਨਾਂ ਦੀ ਜਾ ਹੀ ਰਹੇ ਹੈਗੇ ਨੇ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਹੈਗੇ ਨੇ ਜਿਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਮੈਂ ਕਹਾਂ ਜ਼ਿਆਦਾ ਵੀ ਐਕਸਪੀਰੀਅੰਸ ਹੈਗਾ ਆਈ ਟੀ ਦੇ ਵਿੱਚ ਹੋ ਰਹੇ ਨੇ ਪਰ ਕਿਸੇ ਵੀ ਖੇਤਰ ਦੇ ਵਿੱਚ ਹੈਗੇ ਨੇ ਕਿਸੇ ਵੀ ਖੇਤਰ ਵਿੱਚ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਇਹੀ ਚੀਜ਼ ਚੱਲੀ ਹੈਗੀ ਹੈ ਉਹ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਇੱਥੇ ਦੇ ਇੰਡਸਟਰੀ ਦੇ ਵਿੱਚ ਲੜਾਈ ਲਗਾ ਦਿੱਤੀ ਜਾਵੇ ਤੇ ਬਾਹਰ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਕਨੇਡਾ ਦੀ ਜਿਹੜੀ ਹੈਗੀ ਆ ਉਹ ਪਿੱਲਾ ਰੱਖਣ ਪ੍ਰਾਪਤ ਕਰ ਲਿੱਤੀ ਜਾਵੇ ਇੱਕ ਤੌਰ 'ਤੇ ਜਦੋਂ ਆਸਟ੍ਰੇਲੀਆ ਬੜਾ ਜਾਣ ਦਾ ਲੋਕਾਂ ਦੇ ਵਿੱਚ ਕਰੇਜ ਹੋਇਆ ਸੀਗਾ ਫਿਰ ਆਪ ਤੋਂ ਪਹਿਲਾਂ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਅਮੈਰੀਕਾ ਯੂਐਸ ਜਾਣ ਦਾ ਕਰੇਜ ਸੀਗਾ ਨਿਊਜ਼ੀਲੈਂਡ ਜਾਣ ਦਾ ਕਰੇਜ ਸੀਗਾ ਤੇ ਹੁਣ ਕੰਟੀਨਿਊਸ ਪੰਜਾਬ ਦੀ ਜਵਾਨੀ ਹੈਗੀ ਹੈ ਪੰਜਾਬ ਦੇ ਜਿਹੜੇ ਮੈਂ ਕਹਾਂ ਕਿ ਲੋਕ ਹੈਗੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਪਨਾ ਹੈਗਾ ਕਿ ਅਗਲੇ ਕਿਸੇ ਤਰੀਕੇ ਬਣਾ ਕਨੇਡਾ ਪਹੁੰਚੀ ਕਨੇਡਾ ਤੱਕ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸਵਾਰ ਲਈ ਲੋਕਾਂ ਦੇ ਵੱਲੋਂ ਜਿਹੜਾ ਹੈ ਉਹ ਇਸ ਸੁਪਨੇ ਨੂੰ ਦੇਖਦੇ ਹੋਏ ਜਿਹੜਾ ਹੈ ਉਹ ਇਹਨਾਂ ਟਰੈਵਲ ਏਜੰਟਾਂ ਦੇ ਹੋਣ ਦੇ ਹਿਸਾਬ ਦੇ ਵਿੱਚ ਫਸ ਜਾਂਦੇ ਹੈਗੇ ਨੇ ਤੇ ਨਵੇਂ ਸਾਲ ਦੀ ਮੈਂ ਜੇਕਰ ਗੱਲ ਕਰਾਂ 2020 ਦੀ ਤਾਂ ਅਜਿਹੇ ਸੁਪਨੇ ਕਈ ਹੋਰ ਵੀ ਬੱਚੇ ਜਿਹੜੇ ਨੇ ਉਸ ਜਾਰੀ ਬੈਠੇ ਹੋਣਗੇ ਉਹਨਾਂ ਨੇ ਸੁਪਨਾ ਸੋਚਿਆ ਹੋਊਗਾ ਬਾਹਰ ਜਾਣ ਦਾ ਸੁਪਨੇ ਦੇ ਵਿੱਚ ਉਹ ਤਿਆਰੀ ਵੀ ਸ਼ਾਇਦ ਇਹੀ ਚੀਜ਼ ਹੀ ਕਰ ਰਹੇ ਹੋਣਗੇ ਕਿ ਨਵਾਂ ਸਾਲ ਚੜੂਗਾ ਤੇ ਅਸੀਂ ਜਲਦ ਤੋਂ ਜਲਦ ਜਿਹੜੇ ਹੈਗੇ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਚਲੇ ਜਾਈਏ ਉਹਨੇ ਰੀਸੈਂਟਲੀ ਮੈਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਚੀਜ਼ ਦੇਖ ਰਿਹਾ ਸੀ ਖ਼ਬਰਾਂ ਵੀ ਕਰ ਰਿਹਾ ਸੀਗਾ ਏਅਰਪੋਰਟ ਦੀ ਵੀਡੀਓ ਬਾਹਰ ਦੀ ਟੋਰੋਂਟੋ ਦੀ ਏਅਰਪੋਰਟ ਦੀ ਵੀਡੀਓ ਜਿਹੜੀ ਹੈਗੀ ਆ ਉਹ ਸ਼ਾਇਦ ਦਿੱਲੀ ਵਾਇਰਲ ਹੋ ਰਹੀ ਹੈਗੀ ਹੈ ਬੱਚੇ ਬਹੁਤ ਸਾਰੇ ਜਿਹੜੇ ਨੇ ਉਹ ਇਮੀਗ੍ਰੇਸ਼ਨ ਵਾਸਤੇ ਖੜੇ ਹੋ ਰਹੇ ਉਹ ਕਿਸੇ ਨੇ ਉੱਥੇ ਇੱਕ ਮੈਸੇਜ ਪਾ ਕੇ ਇੱਕ ਹੌਕਸ ਕ੍ਰੀਏਟ ਕੀਤਾ ਬੱਚਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਜਿਹੜਾ ਆਇਲਸ ਦਾ ਪੇਪਰ ਦਿੱਤਾ ਗਿਆ ਤਾਂ ਉਹ ਟਾਈਮ ਤੇ ਜਾ ਉਸਦੇ ਉੱਤੇ ਅੱਜ ਮੈਨੂੰ ਲੱਗਦਾ ਕੈਨੇਡੀਅਨ ਗਵਰਨਮੈਂਟ ਨੇ ਸ਼ਾਇਦ ਟੀਟ ਵੀ ਕੀਤਾ ਹੈਗਾ ਕਿ ਲੈਬ ਜੀ ਕੋਈ ਗੱਲ ਨਹੀਂ ਕਿ ਬੱਚੇ ਜਿਹੜੇ ਹੈਗੇ ਨੇ ਇਮੀਗ੍ਰੇਸ਼ਨ ਕਲੀਅਰ ਕਰਨ ਵਾਸਤੇ ਖੜੇ ਹੋਏ ਨੇ ਤੇ ਇੱਥੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਾਹਰ ਦੇ ਬਾਹਰ ਜਾਣ ਦੇ ਲਈ ਬੱਚਿਆਂ ਦਾ ਕਰੇਜ ਜਿਹੜਾ ਵੱਧਦਾ ਜਾ ਰਿਹਾ ਉਹਦਾ ਫਾਇਦਾ ਟਰੈਵਲ ਏਜੰਟ ਵੀ ਮੈਨੂੰ ਲੱਗਦਾ ਉਹਨਾਂ ਵੀ ਚੱਲਦੇ ਹੋਏ ਨਜ਼ਰ ਆ ਰਹੇ ਹੈਗੇ ਟਰੈਵਲ ਏਜੰਟਾਂ ਦੇ ਵੱਲੋਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕੋਲਾ ਮੈਂ ਕਹਾਂਗਾ ਉਹ ਹੋਊਗਾ ਜਿੱਥੇ ਟਰੈਵਲ ਏਜੰਟਾਂ ਦੀ ਜਿੱਥੇ ਇਮੀਗ੍ਰੇਸ਼ਨ ਵਾਲਿਆਂ ਦੀ ਤੁਹਾਨੂੰ ਐਡ ਲਾ ਦਿੱਤੀ ਟਾਈਮ ਹੁੰਦਾ ਸੀਗਾ ਕਿ
ਗਗਨਦੀਪ ਜੀ ਤੁਹਾਨੂੰ ਨੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਹਿੰਦੁਸਤਾਨ ਦੀਆਂ ਫੈਡਰਲ ਤੇ ਸੂਬਾ ਸਰਕਾਰਾਂ ਦੀ ਬਹੁਤ ਵੱਡੀ ਕਤਾਹੀ ਆ ਕਿ ਕਿਸੇ ਨੂੰ ਵੀ ਉੱਥੇ ਆਪਣਾ ਫਿਊਚਰ ਦੇਖ ਨਹੀਂ ਰਿਹਾ ਇੰਪਲੋਇਮੈਂਟ ਦੀ ਬਹੁਤ ਵੱਡੀ ਕਮੀ ਆ ਤੇ ਆਹ ਹੁਣ ਜਨਵਰੀ ਦੇ ਸੈਸ਼ਨ ਦੇ ਵਿੱਚ ਜਿਵੇਂ ਜੋਲ ਸਾਹਿਬ ਨੇ ਗੱਲ ਕੀਤੀ ਵੀ ਮਤਲਬ ਜਿਹੜੇ ਫਲਾਈਟਸ ਨੇ ਤਕਰੀਬਨ 70% ਫਲਾਈਟ ਦੇ ਵਿੱਚ ਜਦੋਂ ਇੰਡੀਆ ਤੋਂ ਆਉਂਦੀ ਆ ਤਾਂ ਪੰਜਾਬ ਦੇ ਜਾਂ ਇੰਡੀਆ ਦੇ ਜਿਹੜੇ ਸਟੂਡੈਂਟ ਨੌਜਵਾਨ ਜਾਂ ਪੰਜਾਬ ਬੀਬੀਆਂ ਜਿਹੜੀਆਂ ਨੇ ਕੁੜੀਆਂ ਉਹ ਹੁੰਦੀਆਂ ਨੇ ਤੇ ਆਪਾਂ ਇੱਕ ਦੋ ਐਡਸ ਵੀ ਲੈ ਲਈਏ ਵੀ ਮੈਕਰੋ ਗਲੋਬਲ ਇਮੀਗ੍ਰੇਸ਼ਨ ਸਰਵਿਸ ਤੋਂ ਸੀਮਾ ਵਿਆਨਾ ਜੀ ਜਿਨ੍ਹਾਂ ਦਾ ਫੋਨ ਨੰਬਰ ਹੈਗਾ 905-452-0000 ਇਹਨਾਂ ਦਾ ਆਫਿਸ 180 ਵਿਲਕਿਨਸਨ ਰੋਡ ਤੇ ਹੈਗਾ ਤੇ ਯੂਨਿਟ ਨੰਬਰ 18 ਤੇ ਬ੍ਰੈਂਪਟਨ ਅਪਲਾਇੰਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਜਿਹਨੂੰ ਕਿ ਸੁਲਤਾਨ ਜੀ ਚਲਾਉਂਦੇ ਨੇ ਤੇ ਇਹ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਤੇ ਜਿਨ੍ਹਾਂ ਦਾ ਆਫਿਸ ਸੋਰੀ ਜਿਨ੍ਹਾਂ ਦਾ ਜਿਹੜਾ ਸ਼ੋਰੂਮ ਆ ਉਹ ਹੈਗਾ ਜੀ 801 ਬਵੇਰ ਡਰਾਈਵ ਵੈਸਟ ਬ੍ਰੈਂਪਟਨ ਓਨਟਾਰੀਓ। ਤੇ ਫਰੈਂਡਸ ਫਰਨੀਚਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ 905-792-9555 ਏਡੀ ਡੈਲਟਾ ਪਾਰਕ ਦੇ ਉੱਤੇ ਸਥਿਤ ਨੇ ਇਹ। ਤੇ ਦੇਵ ਸਿੱਧੂ ਜੀ ਜਿਹੜੇ ਕਿ ਮੋਰਗੇਜ ਲਾਇੰਸ ਦੇ ਨਾਲ ਕੰਮ ਕਰਦੇ ਨੇ ਉਹਨਾਂ ਦਾ ਸੈੱਲ ਫੋਨ ਨੰਬਰ ਹੈਗਾ ਜੀ 647-294-5503। ਫਿਰ ਆ ਜਾਂਦੇ ਹਾਂ ਆਪਾਂ ਪੈਰਾਲੀਗਲ ਸਰਵਿਸ, ਟ੍ਰੀ ਲਾਈਨ ਪੈਰਾਲੀਗਲ ਸਰਵਿਸ, ਸੈਮ ਬਸਰਾ ਜੀ ਇਹਨੂੰ ਚਲਾਉਂਦੇ ਨੇ ਅਤੇ ਜਿਹਨਾਂ ਦਾ ਨੰਬਰ ਹੈਗਾ 416-318-6466। ਅਤੇ ਨਿਊ ਸਟਾਰ ਲਾਈਨ ਪੇਂਟਿੰਗ ਵਾਲੇ ਨੇ, ਉਹਨਾਂ ਦਾ ਨੰਬਰ ਹੈਗਾ ਜੇ ਤੁਸੀਂ ਪੇਂਟ ਕਰਵਾਉਣਾ ਤਾਂ ਉਹਨਾਂ ਦਾ ਨੰਬਰ ਆ 416-230-4000। ਵਿਲੇਜ ਆਫ ਇੰਡੀਆ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਨੰਬਰ ਹੈਗਾ 905-450-3333। ਅਤੇ ਜੋਲ ਸਾਹਿਬ ਕੈਰੀ ਔਨ।
ਮੈਂ ਜਿੰਨੇ ਵੀ ਲੜਕੇ ਲੜਕੀਆਂ ਨਾਲ ਇੱਥੇ ਗੱਲਬਾਤ ਕੀਤੀ ਹੈ, ਹਰਜੀਤ ਜੀ, ਗਗਨਦੀਪ ਜੀ, ਐਵਰੇਜ ਜਿਹੜਾ ਨਾ 20-25 ਲੱਖ ਰੁਪਇਆ ਇੱਕ ਬੱਚੇ ਤੇ ਖਰਚਾ ਆ ਰਿਹਾ। ਪਿਛਲੇ ਸਾਲ 2018 ਦੇ ਵਿੱਚ 1,72,000 ਜਿਹੜਾ ਸਟੂਡੈਂਟ ਆ ਸਾਡੇ ਮੁਲਕ ਤੋਂ ਇੱਥੇ ਕੈਨੇਡਾ ਜਿਹੜਾ ਜੀ ਪਹੁੰਚਿਆ ਸੀਗਾ। ਇਸ ਸਾਲ ਇੱਥੇ ਗਿਣਤੀ 2 ਲੱਖ ਤੋਂ ਟੱਪਣ ਦੀ ਸੰਭਾਵਨਾ ਹੈ। ਸੋ ਇੱਕ ਤੇ ਜੇ ਖਰਚਾ 20-25 ਲੱਖ ਹੈ, ਇਹਨੂੰ ਗੁਣਾ ਕਰੋ ਤੁਸੀਂ 2 ਲੱਖ ਦੇ ਨਾਲ ਐਟਲੀਸਟ, ਤੇ ਇਹ 5 ਖਰਬ ਰੁਪਏ ਦੀ ਇੰਡਸਟਰੀ ਜਿਹੜੀ ਹੈ ਬਣਦੀ ਹੈ। ਪੰਜਾਬ ਗਵਰਨਮੈਂਟ ਦਾ ਗਗਨਦੀਪ ਜੀ ਪਤਾ ਨੀ ਮੈਨੂੰ ਬਜਟ ਕਿੰਨਾ ਹੁੰਦਾ। ਸੋ ਸਟੂਡੈਂਟਸ ਦੀ ਇੰਡਸਟਰੀ ਜਿਹੜੀ ਹੈ ਇਸ ਵੇਲੇ 5 ਖਰਬ ਰੁਪਏ ਦੀ ਬਣੀ ਹੋਈ ਆ, ਉਹਨਾਂ ਨੇ ਕੈਨੇਡਾ ਜਾਂ ਹੋਰ ਮੁਲਕਾਂ ਚ ਐਟਲੀਸਟ ਜਾਣਾ। ਤੁਹਾਡੇ ਇਸ ਦੇਸ਼ ਦੇ ਵਿੱਚ ਫਿਰ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਖੁੰਬਾਂ ਵਾਂਗੂ ਖੁੱਲੇ ਸੀ, ਉਹਨਾਂ ਦਾ ਕੀ ਹਾਲ ਹੋ ਰਿਹਾ ਜੀ?
ਰੁਜ਼ਗਾਰ ਨਹੀਂ ਹੈਗਾ। ਹਾਲਾਂਕਿ ਸਰਕਾਰਾਂ ਦੇ ਵੱਲੋਂ ਵੀ ਘਰ ਘਰ ਰੁਜ਼ਗਾਰ ਦਾ ਜਿਹੜਾ ਹੈਗਾ ਇਹ ਇੱਕ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਕਿ ਘਰ ਘਰ ਰੁਜ਼ਗਾਰ ਦੇਵਾਂਗੇ, ਜਿਹਨੂੰ ਰੁਜ਼ਗਾਰ ਨਹੀਂ ਮਿਲਦਾ ਉਹਨੂੰ 2500 ਰੁਪਇਆ ਪ੍ਰਤੀ ਮਹੀਨਾ ਭੱਤਾ ਦੇਵਾਂਗੇ। ਪਰ ਉਹ 2500 ਰੁਪਇਆ ਪ੍ਰਤੀ ਮਹੀਨਾ ਭੱਤਾ ਦਾ ਕੀ ਦੇਣਾ, ਰੁਜ਼ਗਾਰ ਦਾ ਕੀ ਦੇਣਾ? ਉਹਨਾਂ ਨੂੰ ਰੁਜ਼ਗਾਰ ਦੇ ਨਾਂ ਦੇ ਉੱਤੇ ਜੇ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਉਹਨੇ 8-10,000 ਦਿੱਤੀਆਂ ਕਿਉਂਕਿ ਜਾਣਦੀਆਂ ਜ਼ੋਮੈਟੋ ਦੇ ਵਿੱਚ ਫੂਡ ਡਿਲੀਵਰੀ ਦੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਤਾਂ ਇਹੀ ਕਾਰਨ ਹੈ ਜੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਨੀ ਹੈ, ਅਸੀਂ ਇੰਨੀ ਮਿਹਨਤ ਕਰ ਸਕਦੇ ਹਾਂ ਤੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕਿਉਂ ਨਾ ਕਰੀਏ ਜਿੱਥੇ ਸਾਡੀ ਮਿਹਨਤ ਦੀ ਵੈਲਿਊ ਪਵੇਗੀ। ਜੇ ਬਾਹਰਲੇ ਮੁਲਕਾਂ ਦੀ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਮਿਨੀਮਮ ਵੇਜ ਰੇਟ ਕੈਨੇਡਾ ਦੀ ਆਪਾਂ ਗੱਲ ਕਰਦੇ ਤਾਂ 12 ਜਾਂ 13 ਡਾਲਰ ਹੈਗੀ ਹੈ, ਜੇ ਗਲਤ ਨਹੀਂ ਹੈਗਾ। 12 ਜਾਂ 13 ਡਾਲਰ ਦੀ ਜੇ ਮਿਨੀਮਮ ਉਹਨਾਂ ਨੂੰ ਇੱਥੇ 1 ਘੰਟੇ ਦਾ ਮਿਲਦਾ ਤਾਂ ਉਹ ਇਹੋ ਜਿਹੀ ਮਿਹਨਤ ਕਰਕੇ ਇੰਨਾ ਪੈਸਾ ਜਿਹੜਾ ਹੈਗਾ ਉਹ ਕਮਾ ਸਕਦੇ ਹੈਗੇ ਨੇ, ਜਿਹੜਾ ਕਿ ਉਹ ਪੰਜਾਬ ਦੇ ਵਿੱਚ ਰਹਿੰਦੇ ਹੋਏ ਨਹੀਂ ਕਮਾ ਸਕਦੇ। ਇੱਕ ਵੱਡਾ ਡਰ ਮਾਪਿਆਂ ਨੂੰ ਪੰਜਾਬ ਦੇ ਵਿੱਚ ਹੁਣ ਰਹਿੰਦੇ ਹੋਏ ਇਹ ਸਤਾਉਂਦਾ ਹੈਗਾ ਕਿ ਸਾਡਾ ਬੱਚਾ ਕਿਤੇ ਨਸ਼ੇ ਦੀ ਲੱਤ ਦੇ ਵਿੱਚ ਨਾ ਲੱਗ ਜਾਵੇ। ਨਸ਼ਾ ਇੰਨਾ ਜ਼ਿਆਦਾ ਹੋ ਰੱਖਿਆ ਪੰਜਾਬ ਦੇ ਵਿੱਚ, ਜੇਕਰ ਬੱਚੇ ਵਿਹਲੇ ਹੁੰਦੇ ਨੇ ਤਾਂ ਉਹਨਾਂ ਨੂੰ ਗਲਤ ਸੰਗਤ ਦੇ ਵਿੱਚ ਜਿਹੜਾ ਹੈਗਾ ਉਹ ਇਨਵੋਲਵ ਕਰ ਲਿੱਤਾ ਜਾਂਦਾ ਹੈਗਾ। ਬੱਚੇ ਜਿਹੜੇ ਨੇ ਉਹ ਗਲਤ ਸੰਗਤ ਦੇ ਵਿੱਚ ਪਾਏ ਨੇ, ਨਸ਼ੇ ਦੀ ਲੱਤ ਲੱਗ ਜਾਂਦੇ ਨੇ, ਜਵਾਨੀ ਪੰਜਾਬ ਦੀ ਵੈਸੇ ਉਹਦੇ ਕਰਕੇ ਖਰਾਬ ਹੋ ਰਹੀ ਹੈਗੀ ਹੈ। ਇਹੀ ਕਾਰਨ ਹੈਗਾ ਕਿ ਬੱਚਿਆਂ ਨੂੰ ਜਿਹੜਾ ਮਾਪੇ ਇਹੀ ਸੋਚਦੇ ਨੇ ਕਿ ਬਾਹਰ ਜਾ ਕੇ ਅਸੀਂ ਪੜ੍ਹਾਈਏ, ਬਾਹਰ ਜਾ ਕੇ ਸੈੱਟ ਕਰੀਏ ਤੇ ਆਪਣੀ ਜ਼ਿੰਦਗੀ ਵੀ ਜਿਹੜੀ ਕਿਤੇ ਕਿਤੇ ਬਾਅਦ ਚੋਂ ਸੈੱਟ ਕਰ ਲਈਏ, ਕਿਉਂਕਿ ਪਤਾ ਜੇ ਚਲਾ ਗਿਆ ਬੱਚੇ ਨੇ ਕਲੀਅਰ ਹੋ ਜਾਣਾ ਤੇ ਉਹਨੇ ਆਟੋਮੈਟਿਕਲੀ ਹਰ ਤੇ ਪੇਰੈਂਟਸ ਨੂੰ ਵੀ ਚਲਾ ਲੈਣਾ। ਪੇਰੈਂਟਸ ਵੀ ਸੋਚਣਾ ਕਿ ਸਾਡੇ ਲਾਈਫ ਜਿਹੜੀ ਹੈਗੀ ਇੱਥੇ ਹੈਗੀ ਹੈ, ਲਾ ਕੇ ਸੈੱਟ ਹੋ ਜੂਗੀ, ਬਾਹਰਲੇ ਕਿਸੇ ਵੀ ਕੰਟਰੀ ਦੇ ਵਿੱਚ ਜਾ ਕੇ ਸੈੱਟ ਹੋ ਜੂਗੀ। ਪੰਜਾਬ ਦੀ ਗੱਲ ਕਰੀਏ, ਹਿੰਦੁਸਤਾਨ ਦੀ ਗੱਲ ਕਰੀਏ ਤਾਂ ਓਵਰਆਲ ਕ੍ਰਾਈਸਿਸ ਕਿੰਨੇ ਜ਼ਿਆਦਾ ਨੇ। ਜੀ ਡੀ ਪੀ ਜਿਹੜੀ ਆ ਉਹ ਘੱਟਦੀ ਜਾ ਰਹੀ ਹੈਗੀ, ਅਰਥ ਵਿਵਸਥਾ ਜਿਹੜੀ ਹੈਗੀ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈਗੀ, ਰੁਜ਼ਗਾਰ ਨਹੀਂ ਹੈਗਾ, ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈਗੀ ਹੈ, ਹਰ ਚੀਜ਼ ਦੇ ਵਿੱਚ ਕਰਪਸ਼ਨ ਹੈਗੀ ਹੈ। ਇਹ ਨਹੀਂ ਕਹਿੰਦੇ ਪੰਜੋ ਉਂਗਲਾ ਇੱਕ ਬਰਾਬਰ ਹੁੰਦੀ ਹੈ, ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਗਲਤ ਹੈਗਾ, ਪਰ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਹੈਗਾ ਉਹ ਸਰਕਾਰਾਂ ਪਰਫੋਰਮ ਨਹੀਂ ਕਰ ਪਾ ਰਹੀਆਂ। ਜਦੋਂ ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਚੱਲਦੀ ਹੈਗੀ ਹੈ ਤਾਂ ਫਿਰ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਲਵਾਉਣ ਦੇ ਉੱਤੇ ਜਾਂ ਫਿਰ ਕੋਈ ਇਹੋ ਜਿਹਾ ਮੁੱਦਾ ਜਿਹੜਾ ਹੈਗਾ ਉਹ ਛੇੜ ਦਿੰਦੀ ਹੈਗੀ ਹੈ, ਜਿਸ ਦੇ ਨਾਲ ਸਾਰਾ ਧਿਆਨ ਜਿਹੜਾ ਹੈਗਾ ਲੋਕਾਂ ਦਾ ਡਾਇਵਰਟ ਹੋ ਜਾਂਦਾ ਹੈਗਾ, ਤੇ ਜਿਹੜੇ ਮੇਨ ਮੁੱਦੇ ਹੈਗੇ ਨੇ ਉਸਨੂੰ ਫਿਰ ਭੁੱਲ ਕੇ ਲੋਕੀ ਉਹਦੇ ਵੱਲ ਹੋ ਜਾਂਦੇ ਨੇ। ਜੀ
ਜਗਨਦੀਪ ਜੀ, ਇੱਕ ਦਿਨ ਸਮਾਂ ਸੀਗਾ ਵੀ
ਗੋਰਿਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੰਜਾਬੀ ਜਿਹੜੇ ਚੋੜਿਆਂ ਦੇ ਰੰਗ ਬਸੰਤੀ ਕਰਾਉਂਦੇ ਸੀ, ਸ਼ਹਾਦਤਾਂ ਪਾਉਂਦੇ ਸੀ, ਅੱਜ ਉਹਨਾਂ ਹੀ ਗੋਰਿਆਂ ਦੇ ਮੁਲਕਾਂ ਨੂੰ ਭੱਜਣ ਲਈ ਤਰਸ ਰਹੇ ਹਾਂ। ਕਿਸੇ ਵੀ ਅੰਬੈਸੀ ਦੇ ਬਾਹਰ ਜਾ ਕੇ ਦੇਖੋ, ਕਿਸੇ ਏਅਰਪੋਰਟ ਤੇ ਜਾ ਕੇ ਦੇਖੋ, ਇਸ ਫਰਕ ਨੂੰ ਅੱਜ ਦੀ ਜਨਰੇਸ਼ਨ ਮੈਂ ਕਿੱਦਾਂ ਮਹਿਸੂਸ ਕਰਦੀ ਆ। 1947 ਤੋਂ ਪਹਿਲਾਂ ਦਾ ਸਮਾਂ, 2019 ਦਾ ਆਹ ਸਮਾਂ,
ਜੇਕਰ ਆਪਾਂ ਗੱਲ ਕਰੀਏ ਉਹ ਸਮੇਂ ਦੀ, ਤਾਂ ਉਹ ਸਮਾਂ ਸੀਗਾ ਜਦੋਂ ਸਾਡੇ ਅੰਗਰੇਜ਼ੀ ਕ੍ਰਾਂਤੀਕਾਰੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜੀਆਂ ਸ਼ਹਾਦਤਾਂ ਦਿੱਤੀਆਂ। ਹਾਲਾਂਕਿ ਹੁਣ ਅੱਜ ਕੱਲ੍ਹ ਜਿਹੜਾ ਹੈ, ਗੱਲਾਂ ਇਹ ਹੁੰਦੀਆਂ ਨੇ ਕਿ ਚੰਗਾ ਹੁੰਦਾ ਜੇ ਦੇਸ਼ ਨੂੰ ਆਜ਼ਾਦ ਨਾ ਕਰਾਇਆ ਹੁੰਦਾ, ਚੱਲ ਅਸੀਂ ਵੀ ਗੋਰੇ ਹੁੰਦੇ, ਸ਼ਾਇਦ ਸਾਡੇ ਦੇਸ਼ ਦੇ ਵਿੱਚ ਵੀ ਜਿਹੜੀ ਹੈ ਤਰੱਕੀ ਹੁੰਦੀ, ਸਾਨੂੰ ਬਾਹਰ ਨਾ ਜਾਣਾ ਪੈਂਦਾ। ਇਹ ਥਿੰਕਿੰਗ ਜਿਹੜੀ ਹੈਗੀ ਹੈ ਪੰਜਾਬ ਦੇ ਨੌਜਵਾਨਾਂ ਦੀ ਹੋ ਚੁੱਕੀ ਹੈ, ਦੇਸ਼ ਦੇ ਨੌਜਵਾਨਾਂ ਦੀ ਹੋ ਚੁੱਕੀ ਹੈ, ਕਿਉਂਕਿ ਬਾਹਰ ਜਾਣ ਦਾ ਕਰੇਜ਼ ਉਹਨਾਂ ਦੇ ਜ਼ਿਆਦਾ ਵੱਧ ਚੁੱਕਿਆ ਕਿ ਦੇਖੋ ਦੇਖੀ ਵੀ ਮੈਂ ਜ਼ਰੂਰ ਦਊਂਗਾ, ਇਹ ਜ਼ਰੂਰ ਸਿੱਖਾ ਚੁੱਕੀ ਵੀ ਹੈਗੀ ਹੈ। ਕਿਉਂਕਿ ਜਿਹੜਾ ਇੱਕ ਵਿਅਕਤੀ ਬਾਹਰ ਚਲਾ ਜਾਂਦਾ, ਹਾਲਾਂਕਿ ਉਹਦੇ ਹਾਲਾਤ ਆਪਦੇ ਭਾਵੇਂ ਠੀਕ ਨਾ ਹੋਣ, ਉਹ ਮਸਾਂ ਗੁਜ਼ਾਰਾ ਕਰ ਰਿਹਾ ਹੋਵੇ, ਪਰ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਇਹੋ ਜਿਹੇ ਵਰਗਾ ਉਹਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ, ਆਪਣੇ ਰਿਸ਼ਤੇਦਾਰਾਂ ਨੂੰ ਇਹੋ ਜਿਹੀਆਂ ਫੋਟੋਆਂ ਭੇਜੀਆਂ ਜਾਂਦੀਆਂ, ਤੇ ਨਾਲ ਦੇ ਵੀ ਕਹਿੰਦੇ ਕਿ ਮੈਂ ਜੀ ਫਲਾਣੇ ਦਾ ਮੁੰਡਾ ਦਾ ਉੱਥੇ ਜਾ ਕੇ ਦੇਖੋ, ਗੱਡੀ ਵੀ ਲੈ ਲਈ ਉਹਨੇ, ਉੱਥੇ ਜਾ ਕੇ ਉਹ ਕਮਾਈਆਂ ਕਰ ਰਹੇ ਉਹਨੇ, ਕੋਠੀ ਵੀ ਪਾ ਲਈ, ਹਾਲਾਂਕਿ ਪਤਾ ਨਾ ਹੋਵੇ ਕਿ ਕੋਠੀ ਕਿਸੇ ਹੋਵੇ, ਰੈਂਟ ਤੇ ਬੇਸਮੈਂਟ 'ਚ ਰਹਿੰਦਾ ਹੋਵੇ।
ਜੀ ਗਗਨਦੀਪ ਜੀ, ਆਪਾਂ ਇੱਕ ਕਾਲ ਲੈ ਲਈਏ, ਇਸ ਤੋਂ ਬਾਅਦ ਕਾਲ ਕਾਫੀ ਚਿਰ ਤੋਂ ਹੋਲਡ ਤੇ ਆ। ਆਪ ਜੀ ਆਨ ਏਅਰ ਹੋ ਜੀ।
ਪਿਛਲੇ ਦਿਨਾਂ ਸਾਲਾਂ ਚ ਕਿਸੇ ਵੀ ਸਰਕਾਰੀ ਕਾਲਜ ਇੱਕ ਵੀ ਲੈਕਚਰ ਭਰਤੀ ਨਹੀਂ ਕੀਤਾ। ਜਦੋਂ ਸਾਡੇ ਉੱਥੇ ਐਜੂਕੇਸ਼ਨ ਦਾ ਇਹ ਲੈਵਲ ਆ, ਤਾਂ ਆਪਾਂ ਦੱਸੋ ਅੱਗੇ ਹੋਰ ਕੀ ਕਰ ਸਕਦੇ। ਦੂਜੀ ਗੱਲ, ਮੈਂ ਇਸ ਕੰਟਰੀ ਚ ਭਾਈ 10 ਸਾਲ ਪਹਿਲਾਂ ਆਇਆ ਵਾ, ਔਰ ਬਲੀਵ ਕਰੋ ਮੇਰਾ ਬਿਜ਼ਨਸ ਜਿਹੜਾ ਵਾ ਹੀਟਿੰਗ ਐਂਡ ਕੂਲਿੰਗ ਦਾ ਵਾ। ਮੈਂ ਪਿਛਲੇ 10 ਸਾਲਾਂ ਚ, ਮੈਂ ਯਕੀਨ ਕਰੋ, ਮੈਂ ਉਹਨਾਂ ਗੱਲ ਨਹੀਂ ਕਰੀ ਜਗਾ, ਅਸੀਂ ਮਿਲੀਅਨ ਡਾਲਰ ਸਾਲਾਂ ਨੂੰ ਬੁਲਾਉਂਦੇ ਹਾਂ। ਸਿਰਫ ਸੂਟ ਕੇਸ ਲੈ ਕੇ ਆਏ ਸੀ, ਸਾਡੇ ਕੋਲ ਕੀ ਨੀ ਹੈਗਾ, ਟੋਪ ਦੀਆਂ ਗੱਡੀਆਂ ਨੇ, ਕਾਰਿਆਂ ਮਿਹਨਤ ਕਰਦੇ ਆ, ਇੱਥੇ ਤੁਸੀਂ ਪਨੀਰੀ ਬੀਜਦੇ ਹੋ ਤੇ ਬੂਟੇ ਆ ਕੇ ਕੈਨੇਡਾ ਚ ਲੱਗਦੇ ਆ। ਮੈਂ ਆਉਂਦੀ ਤੁਹਾਡੇ ਵਿਚਾਰ
ਸੁਣਦਾ। ਧੰਨਵਾਦ, ਬਹੁਤ ਵਧੀਆ ਕਾਲਰ ਸੀ ਤੇ ਇਹ ਗੱਲ ਸੱਚ ਆ। ਦੇਖੋ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਕਿੱਡੀ ਵੱਡੀ ਤ੍ਰਾਸਦੀ ਆ, ਵੀ ਕੋਈ ਟਾਈਮ ਏਦਾਂ ਦਾ ਸੀ ਵੀ ਮੈਨੂੰ ਵੀ, ਖੈਰ ਕੈਨੇਡਾ ਆਏ ਨੂੰ 22 ਸਾਲ ਹੋ ਗਏ, ਤੇ ਕੋਈ ਸਮਾਂ ਸੀ ਵੀ ਇੱਥੋਂ ਲੋਕ ਪੈਸੇ ਭੇਜ ਕੇ ਉੱਥੇ ਜ਼ਮੀਨ ਖਰੀਦਦੇ ਸੀ, ਜਾਂ ਕਿਉਂਕਿ ਜ਼ਮੀਨ ਜਾਇਦਾਦ ਦੇ ਜਿਹੜਾ ਆਪਣਾ ਭਾਈਚਾਰਾ ਉਹ ਬਹੁਤ ਜ਼ਿਆਦਾ ਉਹ ਰੱਖੀ ਵੀ ਮੇਰੇ ਕੋਲ ਵੱਧ ਜ਼ਮੀਨ ਹੋ ਜਾਵੇ। ਤੇ ਹੁਣ ਸਮਾਂ ਇੱਦਾਂ ਦਾ ਵੀ ਉੱਥੋਂ ਪੰਜਾਬ ਤੋਂ ਤਕਰੀਬਨ, ਮੇਰਾ ਇੱਥੋਂ ਇੱਕ ਮਿੱਤਰ ਗਿਆ ਸੀ, ਉਹ ਆਪਣੀ ਜ਼ਮੀਨ ਵੇਚ ਕੇ ਆਇਆ, ਕਾਫੀ ਚਿਰ ਬਾਅਦ ਉਹਦੀ ਜ਼ਮੀਨ ਵੇਖੀ, ਹਾਲਾਂਕਿ ਬਹੁਤ ਟਿਕਾਣੇ ਦੀ ਜ਼ਮੀਨ ਸੀ। ਉਹ ਕਹਿੰਦਾ ਵੀ ਹਰਜੀਤ ਸਿੰਘ, ਕਹਿੰਦਾ ਸਾਰਾ ਪੰਜਾਬ ਸੇਲ ਤੇ ਆ, ਕਹਿੰਦਾ ਸਾਰਾ, ਬਸ ਇਹ ਆ ਵੀ ਗਾਹਕ ਨਹੀਂ ਮਿਲ ਰਿਹਾ ਬੰਦਿਆਂ ਨੂੰ।
ਬਿਲਕੁਲ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈਗੀ ਹੈ ਕਿ ਪੰਜਾਬ ਇਕੱਲੇ ਨੌਜਵਾਨੀ, ਇਕੱਲੇ ਆਪਾਂ ਕਹੀਏ ਕਿ ਸਟੂਡੈਂਟ ਹੀ ਨਹੀਂ, ਹਰ ਇੱਕ ਵਿਅਕਤੀ ਜਿਹੜਾ ਹੈਗਾ ਇਹੀ ਚੀਜ਼ ਸੋਚ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਬਾਹਰ ਚਲੇ ਜਾਈਏ, ਕੈਨੇਡਾ ਚਲੇ ਜਾਈਏ, ਕਿਸੇ ਹੋਰ ਕੰਟਰੀ ਚਲੇ ਜਾਈਏ, ਤਾਂ ਆਪਣੀ ਜ਼ਿੰਦਗੀ ਸੈੱਟ ਕਰ ਲਈ ਹੈ। ਬਥੇਰੇ ਇਹੋ ਜਿਹੇ ਲੋਕ ਵੀ ਹੈਗੇ ਨੇ, ਮੈਂ ਅਜਿਹੇ ਅਜਿਹੇ ਪਰਿਵਾਰਾਂ ਨੂੰ ਵੀ ਮੇਰੇ ਇਲਾਕੇ ਦੇ ਵਿੱਚ ਹੈਗੇ, ਜਿਹਦੇ ਕਿ ਬਿਜ਼ਨਸ ਵੀ ਪੀ ਆਰ ਮਿਲਦੀ ਪਈ ਹੈਗੀ, ਅੱਜ ਸ਼ਾਇਦ ਚੀਜ਼ ਮਿਲਦੀ ਹੈ, ਕਾਫੀ ਜ਼ਿਆਦਾ ਸ਼ੁਰੂ ਹੋ ਚੁੱਕੀ ਹੈਗੀ ਕਿ ਤੁਸੀਂ 3-4 ਕਰੋੜ ਦੋ ਤੇ ਤੁਸੀਂ ਪੂਰਾ ਆਪਣਾ ਪਰਿਵਾਰ ਲੈ ਕੇ ਬਾਹਰ ਚਲੇ ਜਾਓ। ਤੇ ਬਥੇਰੇ ਲੋਕ ਅਜਿਹੀ ਚੀਜ਼ ਵੀ ਜਿਹੜੀ ਹੈਗੀ ਹੈ ਉਹ ਵੀ ਅਪਣਾਉਣ ਦੇ ਲਈ ਜਿਹੜਾ ਹੈ ਕੋਈ ਨਾ ਕੋਈ ਜਿਹੜਾ ਹੈ ਆਪਣਾ ਮਾਰ ਰਹੇ ਹੈਗੇ। ਜਿਵੇਂ ਸਾਡੇ ਕੋਲ ਗੱਲ ਆਪਸੀ ਕਾਲਜ ਦੇ ਵਿੱਚ ਐਡਮਿਸ਼ਨ ਹੀ ਨਹੀਂ ਹੋਈ, ਇਹ ਕੱਲਾ ਇੱਕ ਕਾਲਜ ਵੀ ਬਥੇਰੇ ਆ ਜਿਹੜੇ ਕਾਲਜ ਹੈਗੇ ਨੇ ਜਿਨ੍ਹਾਂ ਦੇ ਵਿੱਚ ਐਡਮਿਸ਼ਨ ਵੀ ਹੈਗੀ ਹੈ ਉਹ ਨਹੀਂ ਹੋ ਰਿਹਾ, ਤੇ ਬੱਚੇ ਨੇ ਜਿਹੜੇ ਹੈਗੇ ਪੜ੍ਹਨ ਵਾਸਤੇ ਹੈਗੇ। ਤੇ ਨਾਲ ਤੁਹਾਨੂੰ ਦੱਸਦਾ, ਪੰਜਾਬੀ ਸਾਡੀ ਮਾਂ ਬੋਲੀ ਦੀ ਜੇਕਰ ਅਸੀਂ ਗੱਲ ਕਰੀਏ, ਤਾਂ ਹੁਣ ਡਿਪਾਰਟਮੈਂਟ ਵਾਲੇ ਆਪ ਬੱਚਿਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਭਾਸ਼ਾ ਲਓ, ਪੰਜਾਬੀ ਭਾਸ਼ਾ ਨੂੰ ਪੜ੍ਹੋ, ਤੇ ਪੰਜਾਬੀ ਭਾਸ਼ਾ ਦੇ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਉਹਨਾਂ ਨੇ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਕਿ ਅਸੀਂ ਤੁਹਾਡੀ ਫੀਸ ਭਰਾਂਗੇ, ਅਸੀਂ ਤੁਹਾਡਾ ਖਰਚਾ ਦੇਖਾਂਗੇ ਪੜ੍ਹਾਈ ਦਾ, ਪਰ ਤੁਹਾਡੇ ਵੱਲੋਂ ਪੰਜਾਬੀ ਭਾਸ਼ਾ ਜਿਹੜੀ ਹੈਗੀ, ਪੰਜਾਬੀ ਦੀ ਅਹਿਮੀਅਤ ਜਿਹੜੀ ਹੈਗੀ ਆ ਉਹ ਕੀਤੀ ਜਾਵੇ। ਇਹੋ ਜਿਹੇ ਹਾਲ ਪੰਜਾਬ ਦੇ ਵਿੱਚ ਹੋ ਚੁੱਕੇ ਨੇ, ਇਹੋ ਜਿਹੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਇਹ ਸਲਾਹ ਦੇ ਤੁਰ ਪਏ ਨੇ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਆ ਉਹ ਵੀ ਆਪਾਂ ਭੁੱਲਦੇ ਜਾ ਰਹੇ ਹੈਗੇ, ਉਹਨੂੰ ਵੀ ਜਿਹੜਾ ਹੈ ਕਿਤੇ ਨਾ ਕਿਤੇ ਘੁੰਮਾਉਂਦੇ ਜਾ ਰਹੇ ਨੇ। ਤੇ ਨਹੀਂ ਗੱਲ ਭਾਈ ਜੀ, ਭਾਈ ਦੇ ਨਾਲ ਤਾਂ ਵੈਸੇ ਵੀ ਜੇਕਰ ਤੁਸੀਂ ਗੱਲ ਕਰੀਏ ਤਾਂ ਕੰਕੜੇ ਆਉਂਦੇ ਹੈਗੇ ਨੇ, ਜੋ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਇਹੀ ਪਤਾ ਚੱਲਦਾ।
ਹੁੰਦਾ ਹੈਗਾ ਕਿ ਪੰਜਾਬ ਦੇ ਵਿੱਚ ਨੌਜਵਾਨ ਹੈਗਾ ਪੰਜਾਬ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਉਹ ਨਹੀਂ ਕਰ ਰਹੇ, ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਪੜ੍ਹਾਈ ਕਰਨ ਦੇ ਲਈ ਜਿਹੜਾ ਹੈਗਾ ਉਹ ਜ਼ਿਆਦਾ ਆਪਣਾ ਹੁਸ਼ਿਆਰ ਦਿਖਾ ਰਹੇ ਨੇ।
ਜੀ ਗਗਨਦੀਪ ਜੀ ਤੇ ਜੋਲ ਸਾਹਿਬ, ਹੁਣ ਸਮਾਂ ਵੀ ਆਪਾਂ ਨੂੰ ਬਹੁਤੀ ਇਜਾਜ਼ਤ ਨਹੀਂ ਦਿੰਦਾ, ਦੋ ਤਿੰਨ ਮਿੰਟ ਰਹਿ ਗਏ ਨੇ ਤੇ ਆਪਾਂ ਮਤਲਬ ਸੁਨੇਹਾ ਦੇ ਦਿਓ ਨਵੇਂ ਸਾਲ ਦਾ।
ਬਿਲਕੁਲ, ਅਸੀਂ ਗਗਨਦੀਪ ਜੀ ਮੈਂ ਸਮਝਦਾ ਜੀ ਸੰਸਾਰ ਦੇ ਵਿੱਚ ਕੋਈ ਦੇਸ਼ ਉਹ ਅੱਗੇ ਵਧਿਆ ਜਿਹਨੇ ਆਪਣੀ ਜਵਾਨੀ ਸੰਭਾਲੀ ਹੈ ਔਰ ਜਵਾਨੀ ਦੇ ਵਿੱਚ ਸਕਿੱਲਸ ਡਿਵੈਲਪ ਕੀਤੀਆਂ ਨੇ। ਸੋ ਵੈਸਟਰਨ ਕੰਟਰੀਜ਼ ਨੇ ਇਹ ਸਭ ਕੁਝ ਨੂੰ ਸਿੱਖਿਆ ਹੋਇਆ, ਅਪਣਾਇਆ ਹੋਇਆ। ਸਾਡੇ ਉਸ ਮੁਲਕ ਦੇ ਵਿੱਚ ਅੱਜ ਵੀ ਦੇਖਦੇ ਹਾਂ ਕਿ ਬਾਹਰ ਕੋਈ ਨੌਜਵਾਨ ਦੇਸ਼ ਦਾ ਪਹੁੰਚ ਜਾਏ ਤੇ ਖੁਸ਼ੀ ਮਹਿਸੂਸ ਕੀਤੀ ਜਾਂਦੀ, ਭੰਗੜੇ ਪਾਏ ਜਾਂਦੇ, ਲੱਡੂ ਵੰਡੇ ਜਾਂਦੇ ਆ। ਇੰਨੀ ਤਰਾਸਦੀ ਹੈ ਵੀ ਸਰਕਾਰਾਂ ਤੱਕ ਆਪਣੇ ਬੱਚਿਆਂ ਨੂੰ ਵੀ ਉਹ ਲੀਡਰ ਜਿਹੜੇ ਚੁਣੇ ਹੋਏ ਕਹਿੰਦੇ ਵੀ ਅਸੀਂ ਉੱਥੇ ਕੈਲੀਫੋਰਨੀਆ ਬਣਾ ਦਿਆਂਗੇ, ਉਹ ਕੈਲੀਫੋਰਨੀਆ ਅਸਲੀ ਦੇ ਵਿੱਚ ਲਿਆ ਕੇ ਵਸਾਉਣ ਨੂੰ ਉਤਸ਼ਾਹਿਤ ਕਰ ਰਹੇ ਹਨ। ਉਹਨਾਂ ਨੂੰ ਆਪਣੇ ਆਪ ਤੇ ਹੀ ਯਕੀਨ ਵੀ ਸਾਡਾ ਪਰਿਵਾਰ ਜੀ ਖੁਸ਼ ਰਹਿ ਸਕਦੇ ਹਾਂ। ਸੋ ਅਜਿਹੀ ਸਥਿਤੀ ਦੇ ਵਿੱਚ ਆਪਾਂ ਲਾਈਨਾਂ ਲਗਾ ਕੇ ਆ ਰਹੇ ਨੇ, ਆਪਾਂ ਕਨੇਡੀਅਨ ਹੋਈ ਦੇ ਖੜਕਾਵਾਂ ਦੇ ਨਾਲ ਜੀ ਆਇਆਂ ਨੂੰ ਕਹੀਏ ਹਮੇਸ਼ਾ ਵੀ ਹੋਵੇ ਨਾ।
ਜੀ ਜੀ ਧੰਨਵਾਦ ਜੀ ਤੁਹਾਡਾ, ਤੇ ਬਹੁਤ ਵਧੀਆ ਡਿਸਕਸ਼ਨ ਰਹੀ। ਤੇ ਇੱਕ ਫੋਨ ਕਾਲ ਆ ਮੇਰੇ ਖਿਆਲ ਆਉਂਦੇ ਆ, ਤੁਸੀਂ ਆਉਂਦੇ ਹੋ ਜੀ?
ਹਾਂਜੀ ਸਰ ਜੀ, ਮੈਂ ਇੱਕ ਤੁਹਾਨੂੰ ਛੋਟੀ ਜਿਹੀ ਇਨਫੋਰਮੇਸ਼ਨ ਦੇਣਾ ਚਾਹੁੰਦਾ।
ਜੀ ਜੀ,
1940 ਦੇ ਵਿੱਚ ਜਿਹੜਾ ਆਪਣਾ ਇੱਕ ਰੁਪਇਆ ਸੀ ਜੀ ਉਹਦੇ 10 ਪੌਂਡ ਆਉਂਦੇ
ਜੀ।
ਮੇਰੇ ਫਾਦਰ ਸਾਹਿਬ 1940 ਦੇ ਵਿੱਚ ਆਰਮੀ ਚ ਭਰਤੀ ਹੋਏ ਸੀ, ਉਹਨਾਂ ਦਾ ਇੱਕ ਸਕੋਟਲੈਂਡ ਦਾ ਸਰਜੈਂਟ ਸੀਗਾ। ਉਹਨਾਂ ਨੇ ਕਿਹਾ ਯਾਰ ਤੈਨੂੰ 70 ਪੌਂਡ ਮਿਲਦੇ ਆ, ਮੈਨੂੰ 11 ਰੁਪਏ ਮਿਲਦੇ ਆ। ਉਹ ਕਹਿੰਦਾ ਜੈਂਟਲਮੈਨ ਯੂ ਆਰ ਅਰਨਿੰਗ 7 ਪੌਂਡ, ਮੇਰਾ ਤੂੰ 7 ਪੌਂਡ ਜ਼ਿਆਦਾ ਲੈ ਰਿਹਾ। 1940 ਦੇ ਵਿੱਚ 1 ਰੁਪਏ ਤੇ 10 ਪੌਂਡ ਆਉਂਦੇ ਸੀ। ਗੱਲ ਤੇ ਗੋਰੇ ਇੰਡੀਆ ਗਏ ਸੀ ਜੀ, ਅਸੀਂ ਤੇ ਤਾਂ ਨੇ ਸਾਡੇ 1 ਰੁਪਏ ਮਤਲਬ 50 ਰੁਪਏ ਦਾ 1 ਰੁਪਇਆ ਜੀ ਡਾਲਰ, 1 ਡਾਲਰ ਉਹਦੇ 55,000 ਰੁਪਏ ਮਿਲਦੇ ਆ, ਤਾਂ ਕਰਕੇ ਅੱਜ ਅਸੀਂ ਉਰੇ ਆਉਂਦੇ
ਜੀ। ਤੇ ਇਹਦੇ ਵਿੱਚ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੀ ਮਤਲਬ ਜਿਹੜੀ ਮੌਜੂਦਾ ਸਰਕਾਰ ਆ ਇਹ ਉਸ ਤੋਂ ਪਹਿਲਾਂ ਤਕਰੀਬਨ ਜ਼ਿਆਦਾ ਜਿਹੜਾ ਜ਼ਿਆਦਾ ਸਮਾਂ ਹੈ ਮਤਲਬ ਇੰਡੀਆ ਦੀ ਇੰਡੀਪੈਂਡੈਂਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਆ। ਸੋ ਮਤਲਬ ਸਰਕਾਰਾਂ ਉਸ ਹਿਸਾਬ ਨਾਲ ਨਹੀਂ ਦੇਸ਼ ਨੂੰ ਚਲਾ ਸਕੀਆਂ ਜਿਵੇਂ ਚੱਲਣਾ ਚਾਹੀਦਾ ਸੀ। ਅੱਜ ਹਾਲਾਤ ਇਹ ਪੈਦਾ ਹੋ ਗਏ ਨੇ ਵੀ ਮਤਲਬ ਜਦੋਂ ਕੋਈ ਬਾਰਵੀਂ ਬੱਚਾ ਕਰ ਜਾਂਦਾ, ਮੈਂ ਵਕੇਸ਼ਨ ਤੋਂ ਆਇਆ ਸੀ ਤੇ ਮੈਂ 27 ਤਰੀਕ ਨੂੰ ਏਅਰਪੋਰਟ ਤੇ ਸੀ ਕੁਦਰਤੀ, ਉਦੋਂ ਇੰਡੀਆ ਤੋਂ ਵੀ ਫਲਾਈਟ ਆਈ ਹੋਈ ਸੀ। ਤਾਂ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਕਿੰਨੀਆਂ ਛੋਟੀਆਂ ਛੋਟੀਆਂ ਕੁੜੀਆਂ ਮਤਲਬ ਆਈਆਂ ਨੇ, ਤਾਂ ਬਹੁਤ ਘੱਟ ਉਮਰ ਦੇ ਜਵਾਕ ਨੇ ਕਿ ਜਿਹੜੇ ਹਲੇ 18 ਸਾਲ ਦੇ ਵੀ ਨਹੀਂ ਹੋਏ ਹੁੰਦੇ ਉਹ ਵੀ ਇੱਥੇ ਆ ਰਹੇ ਨੇ। ਤਾਂ ਬੰਦਾ ਮਤਲਬ ਕਿੱਡਾ ਜਿਗਰਾ ਕਰਕੇ ਉੱਥੋਂ ਆਪਣੇ ਬੱਚਿਆਂ ਨੂੰ ਧੱਕ ਰਿਹਾ ਵੀ ਬਸ ਕਿਸੇ ਤਰੀਕੇ ਚਲੇ ਜਾਣ ਜੀ। ਹੁਣ ਆਪਣਾ ਸਮਾਂ ਵੀ ਸਮਾਪਤੀ ਵਾਲਾ, ਤੇ ਮੈਂ ਫੇਰ ਕਹੂੰਗਾ ਵੀ ਆਪ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ। ਤੇ ਜੇ ਕੋਈ ਸੱਜਣ ਮੈਨੂੰ ਕਾਲ ਕਰਨੀ ਚਾਹੇ ਤਾਂ ਮੇਰਾ ਨੰਬਰ ਹੈਗਾ
647-7545-5494।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਤਾਂ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043-4163-1043। ਦਾ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ।
ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲਾਇਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲਾਇਰਸ ਨੂੰ ਕਾਲ ਕਰੋ 416-655-2000।
नए साल के लिए देख रहे हैं घर के लिए खूबसूरत फर्नीचर या फिर गिफ्ट्स? फिर पहुंचिए कंप्लीट होम फर्नीचर एंड अप्लायंसेस, कंफर्टेबल अफोर्डेबल यूनिक फर्नीचर, वॉल आर्ट्स, पेंटिंग्स, सेंटर पीसेस, लैंप्स एंड ऑल अदर गिफ्ट्स। कोई भी फर्नीचर का स्टाइल और डिजाइन किसी भी कीमत को बीट करेंगे। लार्ज कलेक्शन, वैरायटी टू चूज फ्रॉम, कंप्लीट होम फर्नीचर एंड अप्लायंसेस, www.completehomefurnish.com। Steels in Rutherford Gange section par complete home furniture and appliances, ek bar visit zarur kijiye, I guarantee you will save a lot.
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ।